ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਭੇਜੀ ਹੈ ਬਾਬਾ ਰਾਮ ਰਾਏ ਜੀ ਨੇ ਕਿ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਪਰ ਬਾਬੇ ਰਾਮ ਰਾਏ ਦੇ ਮਨ ਵਿੱਚ ਇਹ ਵੀ ਖਿਆਲ ਹੈ ਕਿ ਜਦੋਂ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਪੌਂਟਾ ਸਾਹਿਬ ਜਾਵਾਂਗਾ ਤੇ ਮੇਰੇ ਚੇਲੇ ਕੀ ਆਖਣਗੇ। ਉਹ ਇਹ ਸਮਝਣਗੇ ਕਿ ਬਾਬੇ ਰਾਮ ਰਾਏ ਦੀ ਹਸਤੀ ਛੋਟੀ ਹੈ, ਉਹ ਸੂਖਸ਼ਮ ਅਹੰਕ ਭਾਵ ਜਿਹੜਾ ਹੈ ਉਹ ਬਾਬੇ ਰਾਮ ਰਾਏ ਦੇ ਹਿਰਦੇ ਚ ਆਇਆ। ਭਾਈ ਬਹਿਲੋ ਕੇ ਗੁਰਦਾਸ ਨੂੰ ਭੇਜਿਆ ਕਿ ਤੁਸੀਂ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੋ ਕਿ ਪੌਂਟਾ ਸਾਹਿਬ ਤੋਂ ਬਾਹਰ ਕਿਸੇ ਸਾਂਝੇ ਮੁਕਾਮ ਤੇ ਸਤਿਗੁਰੂ ਜੀ ਮੈਨੂੰ ਦਰਸ਼ਨ ਦੇਣ, ਮੈਂ ਉਹਨਾਂ ਨਾਲ ਮਿਲਣੀ ਕਰਨਾ ਚਾਹੁੰਦਾ ਹਾਂ। ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਇਹ ਬੇਨਤੀ ਸੁਣੀ ਆਖਿਆ ਕਿ ਜੇ ਮਿਲਣਾ ਹੀ ਚਾਹੁੰਦਾ ਹੈ ਤੇ ਫਿਰ ਭੈ ਕਿਉਂ ਰੱਖਦਾ ਹੈ ਉਹਦੇ ਚੇਲਿਆਂ ਦਾ, ਮਸੰਦਾਂ ਦਾ? ਉਹ ਭੈ ਆਪਣੇ ਹਿਰਦੇ ਚੋਂ ਤਿਆਗ ਕਿਉਂ ਨਹੀਂ ਦਿੰਦਾ ਰਾਮ ਰਾਏ? ਚਲੋ ਜੇ ਉਹਦੇ ਮਨ ਦੀ ਇਹ ਮਨਸਾ ਹੈ ਤਾਂ ਇਹ ਵੀ ਪੂਰੀ ਕਰ ਦਿੰਦੇ ਹਾਂ, ਜਮੁਨਾ ਨਦੀ ਵਿੱਚ ਸਾਡਾ ਉਹਦੇ ਨਾਲ ਮੇਲ ਹੋਵੇਗਾ, ਉਹ ਵੀ ਨਦੀ ਵਿੱਚ ਤਰਦਾ ਆ ਜਾਵੇ, ਜਮੁਨਾ ਨਦੀ ਵਿੱਚ ਬੈਠ ਕੇ ਸਾਡੀ ਗੱਲਬਾਤ ਹੋਵੇਗੀ, ਸਾਂਝ ਪਵੇਗੀ। ਬਾਬੇ ਰਾਮ ਰਾਏ ਤੱਕ ਇਹ ਸੁਨੇਹਾ ਪਹੁੰਚਿਆ। ਬਾਬੇ ਰਾਮ ਰਾਏ ਨੇ ਦੇਹਰਾਦੂਨ ਤੋਂ ਚੱਲਣ ਦੀ ਤਿਆਰੀ ਕੀਤੀ। ਕਲਗੀਧਰ ਜੀ ਨਾਲ ਆ ਕੇ ਜਿਵੇਂ ਨੇ ਮੇਲ ਕੀਤਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਵਸ ਜਾਨ ਕਰ ਜਾਨ ਕੋ ਕੁਛ ਕ ਫਕੀਰਨ ਸੰਗ।
ਦਿਨ ਮੁਕਰਰ ਕਰ ਲਿਆ ਸੀ ਕਿ ਇਸ ਦਿਨ ਨੂੰ ਮੇਲ ਹੋਵੇਗਾ, ਐਤਵਾਰ ਦਾ ਦਿਨ ਹੋਵੇਗਾ, ਸਤਿਗੁਰੂ ਜੀ ਨਾਲ ਮਿਲਣ ਦਾ ਦਿਨ ਨੇੜੇ ਆਇਆ। ਜਾਣ ਕੇ ਬਾਬੇ ਰਾਮ ਰਾਏ ਨੇ ਤਿਆਰੀ ਕੀਤੀ, ਮਨ ਵਿੱਚ ਖੁਸ਼ੀ ਬਹੁਤ ਹੈ ਕਿ ਕਲਗੀਧਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ।
ਕਿਤਕ ਸਿੱਖ ਜੁਤ ਤਿਆਰ ਹੋਏ ਚੜ ਕਰ ਚੱਲਿਓ ਤੁਰੰਗ।
ਆਪਣੇ ਨਾਲ ਆਪਣੇ ਕੁਝ ਕੁ ਸੇਵਕ ਸਿੱਖ ਲਏ ਨੇ ਬਾਬੇ ਰਾਮ ਰਾਏ ਨੇ, ਇਹਦੇ ਕੁਝ ਕੁ ਮਸੰਦ ਸੀ ਨਾਲ, ਉਹਨਾਂ ਨੂੰ ਨਾਲ ਲੈ ਕੇ ਬਾਬਾ ਰਾਮ ਰਾਏ ਜੀ ਆਪਣੇ ਘੋੜੇ ਤੇ ਸਵਾਰ ਹੋਏ ਤੇ ਦੇਹਰਾਦੂਨ ਤੋਂ ਚਾਲਾ ਮਾਰਿਆ। ਦੇਹਰਾਦੂਨ ਹੀ ਬਾਬਾ ਰਾਮ ਰਾਏ ਜੀ ਰਹਿੰਦੇ ਸੀ, ਇੱਥੇ ਇਹਨਾਂ ਦਾ ਨਿਵਾਸ ਸੀ। ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਆਏ ਨੇ ਤੇ ਉਹਨੇ ਜਗ੍ਹਾ ਬਾਬੇ ਰਾਮ ਰਾਏ ਨੂੰ ਭੇਟ ਕੀਤੀ ਸੀ। ਇੱਥੇ ਬਾਬਾ ਰਾਮ ਰਾਏ ਜੀ ਨੇ ਆਪਣੇ ਰਹਿਣ ਦਾ ਸਥਾਨ ਬਣਾਇਆ ਤੇ ਬਾਅਦ ਜਦੋਂ ਬਾਬਾ ਜੀ ਨੇ ਇੱਥੇ ਸਰੀਰ ਤਿਆਗਿਆ, ਉਹਨਾਂ ਦੇ ਨਾਮ ਤੋਂ ਇਸ ਨਗਰ ਦਾ ਨਾਮ ਦੇਹਰਾਦੂਨ ਉਹ ਜਿਹੜਾ ਸੀ ਉਹ ਪ੍ਰਗਟ ਹੋ ਗਿਆ। ਬਾਬੇ ਰਾਮ ਰਾਏ ਦਾ ਦੇਹਰਾ ਇੱਥੇ ਹੈ। ਦੇਹਰਾ ਮਤਲਬ ਹੁੰਦਾ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ, ਅੰਗੀਠਾ ਹੋਵੇ, ਉਹਨੂੰ ਦੇਹਰਾ ਕਹਿੰਦੇ ਹਨ। ਜਿਵੇਂ ਡੇਰਾ ਬਾਬਾ ਨਾਨਕ ਹੈ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੀਰ ਦਾ ਜਿਹੜਾ ਅੰਗੀਠੇ ਵਿੱਚੋਂ ਥੱਲਿਓਂ ਕੁਝ ਰਾਖ ਸੀ, ਮਿੱਟੀ ਸੀ, ਉਹ ਲਿਆ ਕੇ ਡੇਰੇ ਬਾਬੇ ਨਾਨਕ ਰੱਖ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਬਣਾਇਆ ਸੀ, ਵੀ ਇਹ ਡੇਰਾ ਬਾਬਾ ਨਾਨਕ ਹੈ। ਤੋ ਜਿੱਥੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸਥਾਨ ਹੈ ਲਾਹੌਰ ਸ਼ਹਿਰ ਵਿੱਚ, ਜਿੱਥੇ ਸਤਿਗੁਰਾਂ ਨੇ ਸਰੀਰ ਤਿਆਗਿਆ, ਤੋ ਇਸ ਤਰ੍ਹਾਂ ਇਹ ਨਾਮ ਪੈਂਦੇ ਸਨ। ਬਾਬਾ ਰਾਮ ਰਾਏ ਜੀ ਦੇਹਰਾਦੂਨ ਤੋਂ ਤੁਰੇ ਹਨ ਘੋੜੇ ਤੇ ਸਵਾਰ ਹੋ ਕੇ, ਆਪਣੇ ਨਾਲ ਕੁਝ ਸੇਵਕ ਸਿੱਖ ਲਏ ਤੇ ਮਸੰਦ ਲੈ ਕੇ ਚੱਲੇ ਹਨ।
ਸਤਿਗੁਰ ਪੂਰਨ ਸ੍ਰੀ ਹਰਿ ਰਾਏ,
ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਜੋ ਪੂਰਨ ਗੁਰਦੇਵ ਹਨ, ਸਤਵੇਂ ਪਾਤਸ਼ਾਹ ਹਨ।
ਸੁਤ ਸ੍ਰੀ ਰਾਮ ਰਾਏ ਹਰਿ ਖਾਏ,
ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਹਨ, ਤੇ ਬੜੀ ਖੁਸ਼ੀ ਨਾਲ, ਬੜੀ ਪ੍ਰਸੰਨਤਾ ਨਾਲ ਬਾਬਾ ਰਾਮ ਰਾਏ ਜੀ ਕਲਗੀਧਰ ਜੀ ਦੇ ਦਰਸ਼ਨਾਂ ਲਈ ਆ ਰਹੇ ਨੇ। ਇਹਨਾਂ ਦਾ ਵਖਰੇਵਾਂ ਗੁਰੂ ਘਰ ਤੋਂ ਉਸ ਦਿਨ ਤੋਂ ਹੀ ਪੈ ਗਿਆ ਸੀ, ਜਦੋਂ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਰਾਮ ਰਾਏ ਨੂੰ ਔਰੰਗਜ਼ੇਬ ਕੋਲ ਦਿੱਲੀ ਭੇਜਿਆ ਸੀ, ਤੇ ਔਰੰਗਜ਼ੇਬ ਨੂੰ 72 ਕਰਾਮਾਤਾਂ ਵਿਖਾਈਆਂ ਸਨ। ਉਹ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਉੱਥੇ ਬਾਦਸ਼ਾਹ ਦੀ ਖੁਸ਼ਾਮਦ ਕਰਦਿਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪੰਗਤੀ ਬਾਬੇ ਰਾਮ ਰਾਏ ਨੇ ਉਲਟਾਈ ਸੀ। ਜਦੋਂ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਇਹਨਾਂ ਨੇ ਉਚਾਰਨ ਕੀਤਾ, ਸੁਣ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਰੋਸ ਪ੍ਰਗਟ ਕੀਤਾ, ਆਖਿਆ ਰਾਮ ਰਾਏ ਨੂੰ ਕੋ ਸਾਡੇ ਮੱਥੇ ਨਾ ਲੱਗੇ, ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾਏ। ਉਹ ਬਾਬੇ ਰਾਮ ਰਾਏ ਨੂੰ ਉਸ ਦਿਨ ਤੋਂ ਗੁਰੂ ਘਰੋਂ ਛੇਕਿਆ ਹੋਇਆ ਸੀ। ਬਾਬਾ ਰਾਮ ਰਾਏ ਜੀ ਚਾਹੁੰਦੇ ਸੀ ਵੀ ਮੇਰਾ ਗੁਰੂ ਘਰ ਨਾਲ ਮੇਲ ਹੋ ਜਾਏ। ਹੁਣ ਸਬੱਬ ਬਣਿਆ ਕਿ ਮੈਂ ਕਲਗੀਧਰ ਜੀ ਦੀ ਸੰਗਤ ਵਿੱਚ ਜਾ ਕੇ ਆਪਣੀ ਭੁੱਲ ਬਖਸ਼ਾ ਲਵਾਂ, ਆਪਣਾ ਗੁਨਾਹ ਬਖਸ਼ਾ ਲਵਾਂ। ਇਹ ਵੀ ਭਾਵਨਾ ਸੀ ਬਾਬੇ ਰਾਮ ਰਾਏ ਦੇ ਮਨ ਵਿੱਚ। ਤੋ ਬਾਬਾ ਰਾਮ ਰਾਏ ਜੀ ਬਹੁਤ ਖੁਸ਼ੀ ਦੇ ਨਾਲ ਦੇਹਰਾਦੂਨ ਤੋਂ ਤੁਰੇ ਹਨ।
ਮਿਲਬੇ ਹਿਤ ਗਮਨਿਓ ਤਤਕਾਲਾ,
ਸਤਿਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਤਾਤਕਾਲ ਬੜੀ ਛੇਤੀ ਨਾਲ ਚੱਲ ਪਏ।
ਸੂਰਜ ਸੁਤਾ ਤੀਰ ਕੋ ਚਾਲਾ,
ਸੂਰਜ ਸੁਤਾ ਦਾ ਮਤਲਬ ਹੁੰਦਾ ਜਮਨਾ। ਜਮਨਾ ਸੂਰਜ ਦੀ ਲੜਕੀ ਮੰਨੀ ਹੈ ਪੁਰਾਣਕ ਕਥਾ ਦੇ ਮੁਤਾਬਕ। ਜਿਹੜਾ ਯਮਰਾਜ ਹੈ ਔਰ ਜਮਨਾ ਹੈ, ਇਹ ਦੋਵੇਂ ਸੂਰਜ ਦੇ ਪੁੱਤ ਧੀ ਮੰਨੇ ਹਨ। ਤੋ ਸੂਰਜ ਦੀ ਜਿਹੜੀ ਤਨੀਆ ਹੈ, ਸੂਰਜ ਦੀ ਜਿਹੜੀ ਦੋਹਤਾ ਮੰਨੀ ਜਾਂਦੀ ਹੈ ਜਮਨਾ, ਉਸ ਜਮਨਾ ਦੇ ਕਿਨਾਰੇ ਕਿਨਾਰੇ ਬਾਬਾ ਰਾਮ ਰਾਏ ਜੀ ਤੁਰੇ ਜਾ ਰਹੇ ਹਨ।
ਸ੍ਰੀ ਕਲਗੀਧਰ ਪੇ ਤਿਆਰ,
ਇਧਰੋਂ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਵੀ ਬਾਬੇ ਰਾਮ ਰਾਏ ਨੂੰ ਦਰਸ਼ਨ ਦੇਣ ਵਾਸਤੇ ਪੌਂਟਾ ਸਾਹਿਬ ਤੋਂ ਚੱਲਣ ਲਈ ਤਿਆਰ ਹੋਏ।
ਚਪਲ ਤੁਰੰਗਮ ਪਰ ਅਸਵਾਰ,
ਬੜਾ ਸੁੰਦਰ ਚਪਲ ਚੰਚਲ ਘੋੜਾ ਹੈ ਕਲਗੀਧਰ ਜੀ ਦਾ, ਜਿਸ ਚੰਚਲ ਘੋੜੇ ਤੇ ਕਲਗੀਧਰ ਜੀ ਸਵਾਰ ਹੋਏ ਹਨ।
ਦਇਆ ਰਾਮ ਪ੍ਰੋਹਿਤ ਹੋਏ ਨਾਲੇ,
ਭਾਈ ਦਇਆ ਰਾਮ ਜੀ ਜਿਹੜੇ ਗੁਰੂ ਘਰ ਦੇ ਪੁਰੋਹਿਤ ਗੁਰਸਿੱਖ ਸਨ, ਭਾਈ ਦਇਆ ਰਾਮ ਜੀ ਵੀ ਨਾਲ ਨਾਲ ਚੱਲ ਪਏ।
ਪੰਚੋਹ ਬੀਰ ਅਰੂੜਤ ਚਾਲੇ,
ਸਤਿਗੁਰੂ ਜੀ ਦੀ ਭੂਆ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ ਜੀ ਹੋਣੀ ਵੀ ਨਾਲ ਨਾਲ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ।
ਮਾਤੁਲ ਲੇ ਕਿਰਪਾਲ ਕੋ ਸਾਥ,
ਔਰ ਸਤਿਕਾਰਯੋਗ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਕਲਗੀਧਰ ਜੀ ਨੇ ਆਪਣੇ ਨਾਲ ਲਿਆ ਹੈ।
ਗਮਨ ਕੀਨ ਕਲਗੀਧਰ ਨਾਥ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਪੌਂਟਾ ਸਾਹਿਬ ਤੋਂ ਤੁਰੇ ਹਨ, ਪੌਂਟਾ ਸਾਹਿਬ ਤੋਂ ਚਾਲਾ ਮਾਰਿਆ ਹੈ।
ਅਪਰ ਸੁਪੱਟ ਸਭ ਬਰਜ ਹਟਾਏ,
ਬਹੁਤੇ ਸੇਵਕ ਨਾਲ ਨਹੀਂ ਲਏ, ਕੇਵਲ ਪੰਜ ਭਰਾ ਸੀ ਜਿਹੜੇ ਭਾਈ ਮਾਮਾ ਕਿਰਪਾਲ ਚੰਦ ਜੀ, ਪੁਰੋਹਿਤ ਭਾਈ ਦਇਆ ਰਾਮ ਜੀ, ਆਨੰਦ ਚੰਦ ਜੀ ਵਰਗੇ 10-15 ਸਿੱਖ ਹੋਣਗੇ ਜਿਹੜੇ ਨੇੜੇ ਨੇੜੇ ਦੇ ਸਿੱਖ ਸਨ, ਮਹਾਰਾਜ ਜੀ ਨੇ ਉਹ ਹੀ ਨਾਲ ਲਏ। ਬਾਕੀ ਸਾਰੀ ਜਿਹੜੀ ਫੌਜ ਸੀ ਉਹ ਸਤਿਗੁਰੂ ਜੀ ਨੇ ਪਿੱਛੇ ਛੱਡ ਦਿੱਤੀ।
ਖਰੇ ਬਿਲੋਕਤ ਹੈ ਸਮੁਦਾਏ,
ਬਾਕੀ ਸਾਰੇ ਪਿੱਛੇ ਹੋ ਕੇ ਖਲੋ ਕੇ ਵੇਖ ਰਹੇ ਨੇ। ਕੇਵਲ ਇਹਨਾਂ 5-7 ਸਿੱਖਾਂ ਨੂੰ ਹੀ ਸਤਿਗੁਰੂ ਜੀ ਨੇ ਨਾਲ ਲਿਆ ਤੇ ਅੱਗੇ ਵਧੇ ਹਨ।
ਜਮਨਾ ਤੀਰ ਤੀਰ ਗਮਨੰਤੇ,
ਜਮਨਾ ਦੇ ਕਿਨਾਰੇ ਕਿਨਾਰੇ ਕਲਗੀਧਰ ਜੀ ਸਵਾਮੀ ਜੀ ਤੁਰੇ ਜਾ ਰਹੇ ਹਨ।
ਰੁਚਿਰ ਪ੍ਰਵਾਹ ਹੇਰ ਹਰ ਖੰਤੇ,
ਜਮਨਾ ਨਦੀ ਦਾ ਬੜਾ ਸੁੰਦਰ ਸਵੱਛ ਨਿਰਮਲ ਜਲ ਨਦੀ ਵਿੱਚ ਵਗਦਾ ਵੇਖਦੇ ਨੇ ਕਲਗੀਧਰ ਜੀ, ਵੇਖ ਕੇ ਬਹੁਤ ਪ੍ਰਸੰਨ ਹੁੰਦੇ ਹਨ।
ਨੰਦ ਚੰਦ ਸੋ ਬੋਲਤ ਜਾਤੇ,
ਰਸਤੇ ਵਿੱਚ ਜਾਂਦਿਆਂ ਜਾਂਦਿਆਂ ਭਾਈ ਨੰਦ ਚੰਦ ਜੀ ਦੇ ਨਾਲ ਕਲਗੀਧਰ ਜੀ ਬਚਨ ਬਿਲਾਸ ਕਰਦੇ ਜਾ ਰਹੇ ਹਨ।
ਸੁੰਦਰ ਨਦੀ ਵਿਪਨ ਬਹੁ ਪਾਂਤੇ,
ਦੱਸਦੇ ਨੇ ਕਹਿੰਦੇ ਬੜਾ ਸੁੰਦਰ ਨਿਰਮਲ ਜਲ ਵਗ ਰਿਹਾ ਜਮਨਾ ਚ, ਬੜੇ ਸੋਹਣੇ ਦਰਖਤ ਨੇ, ਹਰਿਆਵਲ ਬੜੀ ਸੁੰਦਰ ਹੈ, ਆਲੇ ਦੁਆਲੇ ਬੜੇ ਸੋਹਣੇ ਸੰਘਣੇ ਦਰਖਤ ਹਨ।
ਸੰਗੋ ਸ਼ਾਹੇ ਜੀਤ ਮਲ ਸੰਗ,
ਇਸੇ ਤਰ੍ਹਾਂ ਭਾਈ ਨੰਦ ਚੰਦ ਨਾਲ ਕਦੇ ਗੱਲਬਾਤ ਕਰਦੇ, ਕਦੇ ਭਾਈ ਸੰਗੋ ਸ਼ਾਹ ਜੀ ਨਾਲ, ਕਦੇ ਭਾਈ ਜੀਤ ਮਲ ਜੀ ਨਾਲ ਬਚਨ ਬਿਲਾਸ ਕਰਦੇ ਹਨ।
ਗੰਗਾ ਰਾਮ ਅਨੇਕ ਪ੍ਰਸੰਗ,
ਤੀਸਰੇ ਭਰਾ ਸੀ ਭਾਈ ਸੰਗੋ ਸ਼ਾਹ ਜੀ ਦੇ ਭਾਈ ਗੰਗਾ ਰਾਮ ਜੀ, ਉਹਨਾਂ ਦੇ ਨਾਲ ਵੀ ਪ੍ਰਸੰਗ ਕਈ ਛੇੜਦੇ, ਗੱਲਾਂ ਬਾਤਾਂ ਕਰਦੇ।
ਬੋਹਰ ਮਾਹਰੀ ਚੰਦ ਪ੍ਰਵੀਨ,
ਚੌਥੇ ਬਾਬਾ ਮਾਹਰੀ ਚੰਦ ਜੀ ਸਨ, ਬੀਬੀ ਬੀਰੋ ਦੇ ਭਾਗਸ਼ਾਲੀ ਸਪੁੱਤਰ, ਬੜੇ ਪ੍ਰਵੀਨ ਸਿਆਣੇ, ਇਹ ਵੀ ਗੱਲਬਾਤ ਨਾਲ ਨਾਲ ਕਰਦੇ ਜਾ ਰਹੇ ਹਨ।
ਸੰਗ ਗੁਲਾਬ ਚੰਦ ਬਲਪੀਨ,
ਪੰਜਵੇਂ ਭਰਾ ਸੀ ਭਾਈ ਸੰਗੋ ਸ਼ਾਹ ਜੀ ਦੇ ਬੀਬੀ ਵੀਰੋ ਦੇ ਸਪੁੱਤਰ ਭਾਈ ਗੁਲਾਬ ਚੰਦ ਜੀ, ਭਾਈ ਸੰਗੋ ਸ਼ਾਹ, ਭਾਈ ਜੀਤ ਮਲ, ਭਾਈ ਗੰਗਾ ਰਾਮ, ਭਾਈ ਮਾਹਰੀ ਚੰਦ ਤੇ ਭਾਈ ਗੁਲਾਬ ਚੰਦ, ਇਹ ਪੰਜ ਭਰਾ ਸਨ। ਪੰਜੇ ਕਲਗੀਧਰ ਨਾਲ ਬੜਾ ਹੀ ਪਿਆਰ ਕਰਦੇ ਸੀ, ਮਹਾਰਾਜ ਕਲਗੀਧਰ ਜੀ ਨਾਲ ਬਚਨ ਬਿਲਾਸ ਕਰਦੇ ਜਾ ਰਹੇ ਹਨ।
ਪੰਚੋ ਬੀਰਨ ਕੋ ਗੁਰਹੇਰ,
ਬੜੇ ਬਲਵਾਨ ਨੇ ਪੰਜੇ ਭਰਾ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਹਨ, ਸਰੀਰ ਬੜੇ ਬਲਵਾਨ ਸੀ, ਪੰਜਾਂ ਭਰਾਵਾਂ ਦੇ ਸਰੀਰ ਜੁੱਸੇ ਭਰੇ ਹੋਏ, ਬਾਵਾਂ ਬੜੀਆਂ ਬਲਵਾਨ, ਸਰੀਰ ਦੀਆਂ ਕੱਦ ਕਾਠੀਆਂ ਬੜੀਆਂ ਬਲਵਾਨ ਸਨ।
ਖਰੇ ਹੋਏ ਬੋਲੇ ਤੇ ਸਬੇਰ,
ਜਦੋਂ ਜਮਨਾ ਦੇ ਕਿਨਾਰੇ ਚਲਦੇ ਚਲਦੇ ਆ ਗਏ, ਕਲਗੀਧਰ ਜੀ ਨੇ ਘੋੜਾ ਰੋਕਿਆ ਤੇ ਰੋਕ ਕੇ ਬੋਲੇ,
ਹੈ ਤਵਾਏ ਹਥਿਆਰ ਪ੍ਰਹਾਰਨ।
ਮਹਾਰਾਜ ਜੀ ਕਹਿੰਦੇ ਭਾਈ ਖੁੱਲਾ ਥਾਂ ਆ, ਜਮਨਾ ਦਾ ਕਿਨਾਰਾ ਦੂਰ ਤਾਂ ਹੀ ਖਾਲੀ, ਇੱਥੇ ਘੋੜ ਦੌੜ ਕਰੀਏ, ਘੋੜੇ ਭਜਾ ਕੇ ਵੇਖੀਏ ਵੀ ਘੋੜਿਆਂ ਦੀ ਸਪੀਡ ਕਿੰਨੀ ਕੁ ਹੈ, ਘੋੜੇ ਕਿੰਨੀ ਕੁ ਤੇਜ਼ੀ ਨਾਲ ਦੌੜਦੇ ਨੇ, ਨਾਲੇ ਇੱਥੇ ਸ਼ਸਤਰ ਵਿਦਿਆ ਦੀ ਕਵਾਇਦ ਕਰਕੇ ਵੇਖੀਏ, ਨੇਜੇਬਾਜ਼ੀ ਕਰੀਏ।
ਕਰੋ ਕਵਾਇਦ ਅਬ ਹੈ ਦਿਖਾਰਨ।
ਪਾਤਸ਼ਾਹ ਕਹਿੰਦੇ ਭਾਈ ਸੰਗੋ ਸ਼ਾਹ ਜੀ ਘੋੜੇ ਦੇ ਕਰਤੱਬ ਦਿਖਾਓ, ਨੇਜੇਬਾਜ਼ੀ ਵਿਖਾਓ, ਇੱਥੇ ਸ਼ਸਤਰ ਵਿਦਿਆ ਦਾ ਅਭਿਆਸ ਕਰਕੇ ਵਿਖਾਓ। ਏਦਾਂ ਕਲਗੀਧਰ ਜੀ ਨੇ ਹੁਕਮ ਕੀਤਾ।
ਵੇਖ ਮੈਦਾਨ ਆਛੋ ਉਮਗਾਏ,
ਮੈਦਾਨੀ ਇਲਾਕਾ ਸੀ ਜਮਨਾ ਦੇ ਕਿਨਾਰੇ ਕਿਨਾਰੇ, ਦੂਰ ਤਾਂ ਹੀ ਸਮਤਲ ਬਰਾਬਰ ਜ਼ਮੀਨ ਸੀ। ਵੇਖ ਕੇ ਯੋਧੇ ਬੜੇ ਚਾਅ ਵਿੱਚ ਆਏ ਵੀ ਬੜਾ ਸੋਹਣਾ ਥਾਂ ਹੈ, ਦੂਰ ਤੱਕ ਘੋੜਿਆਂ ਦੀ ਦੌੜ ਛੱਡੀ ਜਾ ਸਕਦੀ ਹੈ।
ਪ੍ਰਥਕ ਪ੍ਰਥਕ ਹੈ ਬਲੀ ਤਵਾਏ,
ਸਾਰਿਆਂ ਨੇ ਵੱਖਰੇ ਵੱਖਰੇ ਘੋੜੇ ਆਪਣੇ ਤੇਜ਼ੀ ਨਾਲ ਦੌੜਾਏ ਹਨ। ਦੌੜਾ ਕੇ ਵੇਖਦੇ ਵੀ ਕਿਹਦਾ ਘੋੜਾ ਜ਼ਿਆਦਾ ਤੇਜ਼ੀ ਨਾਲ ਦੌੜਿਆ, ਕਿਸ ਘੋੜੇ ਨੇ ਕਿੰਨੇ ਸਮੇਂ ਦੇ ਵਿੱਚ ਕਿੰਨਾ ਪੈਂਡਾ ਤੈਅ ਕੀਤਾ ਹੈ।
ਦੇਖਤ ਸਤਿਗੁਰ ਠਾਡੇ ਰਹੇ,
ਕਲਗੀਧਰ ਜੀ ਵੇਖ ਰਹੇ ਨੇ ਆਪਣੇ ਯੋਧਿਆਂ ਦੇ ਘੋੜ ਸਵਾਰੀ ਦੇ ਕਰਤੱਬ, ਸ਼ਸਤਰ ਵਿਦਿਆ ਦੇ ਜਿਹੜੇ ਕਰਤੱਬ ਨੇ ਉਹ ਕਲਗੀਧਰ ਜੀ ਵੇਖ ਰਹੇ ਨੇ।
ਨਿਪੁੰਨ ਸ਼ਸਤਰ ਵਿਦਿਆ ਮਹਿਲਹੇ,
ਵੇਖਿਆ ਸਾਰੇ ਯੋਧੇ ਸ਼ਸਤਰ ਵਿਦਿਆ ਵਿੱਚ ਬੜੇ ਨਿਪੁੰਨ ਨੇ, ਮਾਹਰ ਹਨ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਯੋਧੇ ਹਨ।
ਨੰਦ ਚੰਦ ਉਤਸਾਹ ਵਧਾਇਓ,
ਭਾਈ ਨੰਦ ਚੰਦ ਜੀ ਵੀ ਮਹਾਰਾਜ ਜੀ ਦੇ ਦੀਵਾਨ, ਇਹ ਵੀ ਬੜੇ ਯੋਧੇ ਸੀ, ਨਾਲੇ ਦੀਵਾਨ ਵੀ ਨੇ ਤੇ ਨਾਲੇ ਸੂਰਮੇ ਵੀ ਹਨ।
ਹੇਤ ਦਿਖਾਵਨ ਤਰੰਗ ਤਵਾਇਓ,
ਭਾਈ ਨੰਦ ਚੰਦ ਜੀ ਨੇ ਵੀ ਆਪਣਾ ਘੋੜਾ ਸਤਿਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਤੇਜ਼ੀ ਨਾਲ ਛੱਡਿਆ, ਬਹੁਤ ਤੇਜ਼ੀ ਨਾਲ ਮਹਾਰਾਜ ਜੀ ਦੇ ਸਾਹਮਣੇ ਭਾਈ ਨੰਦ ਚੰਦ ਨੇ ਘੋੜਾ ਦੌੜਾਇਆ।
ਸ਼ਸਤਰ ਹਤਨ ਕੀ ਘਾਤ ਵਿਸਾਲਾ,
ਫਿਰ ਘੋੜੇ ਤੇ ਬਹਿ ਕੇ ਤਲਵਾਰ ਕਿਵੇਂ ਚਲਾਉਣੀ ਹੈ, ਬਰਛੀ ਕਿਵੇਂ ਚਲਾਉਣੀ ਹੈ, ਤੀਰ ਕਿਵੇਂ ਚਲਾਉਣਾ, ਬੰਦੂਕ ਕਿਵੇਂ ਚਲਾਉਣੀ ਹੈ, ਇਹ ਸਾਰੀ ਵਿਦਿਆ ਦੇ ਜੌਹਰ ਉਹ ਕਲਗੀਧਰ ਜੀ ਦੇ ਸਨਮੁਖ ਪ੍ਰਗਟ ਕਰ ਕਰਕੇ ਵਿਖਾ ਰਹੇ ਨੇ।
ਬਾਮ ਦਾਹਨੀ ਕਰ ਕਰ ਚਾਲਾ,
ਕਦੇ ਖੱਬੇ ਪਾਸੇ ਨੂੰ ਸ਼ਸਤਰ ਕਰਕੇ ਤੁਰਦੇ, ਕਦੇ ਸੱਜੇ ਪਾਸੇ ਨੂੰ ਸ਼ਸਤਰ ਕਰਕੇ ਤੁਰਦੇ ਹਨ।
ਦਇਆ ਰਾਮ ਕੋ ਚਿਤ ਹੁਲਸਾਇਓ,
ਭਾਈ ਦਇਆ ਰਾਮ ਜੀ ਕਹਿੰਦੇ ਮੈਂ ਕਿਉਂ ਪਿੱਛੇ ਰਵਾਂ, ਜੇ ਸਾਰੇ ਯੋਧੇ ਇੱਕ ਤੂੰ ਇੱਕ ਆਪਣੇ ਕਰਤੱਬ ਵਿਖਾ ਰਹੇ। ਵੇਖ ਵੇਖ ਕੇ ਚਾਹ ਆਉਂਦਾ ਨਾ ਯੋਧਿਆਂ ਨੂੰ ਕਿ ਕਲਗੀਧਰ ਜੀ ਵੇਖ ਰਹੇ ਆ ਤੇ ਖੁਸ਼ੀਆਂ ਕਰ ਰਹੇ ਨੇ। ਫਿਰ ਭਾਈ ਦਇਆ ਰਾਮ ਜੀ ਵੀ ਬਹੁਤ ਉਤਸ਼ਾਹ ਵਿੱਚ ਆਏ, ਉਹਨਾਂ ਨੇ ਵੀ ਆਪਣੀ ਘੋੜ ਦੌੜ ਵਿਖਾਈ ਹੈ।
ਦੁੰਦ ਤੁਰੰਗਮ ਕਰ ਫੰਦਾਇਓ,
ਉਹਨਾਂ ਵੀ ਆਪਣਾ ਘੋੜਾ ਏਦਾਂ ਦੌੜਾਇਆ ਜਿਵੇਂ ਕੋਈ ਹਿਰਨ ਪਹਿਲਾਂ ਪਾਉਂਦਾ ਜਾਂਦਾ ਹੋਵੇ, ਪੈਰ ਜ਼ਮੀਨ ਤੇ ਨਹੀਂ ਟਿਕਦੇ ਘੋੜਿਆਂ ਦੇ।
ਬੋਹਰ ਤਵਾਏ ਕਾਤ ਹਥਿਆਰ,
ਫਿਰ ਭਜਾ ਕੇ ਘੋੜੇ ਨੂੰ ਫਿਰ ਆਪਣੇ ਸ਼ਸਤਰ ਕੱਢਦੇ ਮਿਆਨ ਚੋਂ ਜਾਂ ਬਰਛੀ ਆਦਿਕ ਉਹਦੇ ਨਾਲ ਵਾਰ ਕਰਦੇ ਹਨ।
ਕਰੀ ਦਿਖਾਵਨ ਸਰਬ ਪ੍ਰਕਾਰ,
ਸਰਬ ਪ੍ਰਕਾਰ ਦੇ ਸ਼ਸਤਰ ਯੋਧਿਆਂ ਕੋਲ ਸਨ, ਆਪਣੇ ਕੱਲੇ ਕੱਲੇ ਸ਼ਸਤਰ ਦਾ ਜੌਹਰ ਉਹ ਪ੍ਰਤੱਖ ਕਰਕੇ ਪ੍ਰਗਟ ਕਰਕੇ ਕਲਗੀਧਰ ਜੀ ਨੂੰ ਵਿਖਾ ਕੇ ਖੁਸ਼ੀ ਲੈਂਦੇ ਨੇ।
ਪੁੰਨ ਕਿਰਪਾਲ ਮਾਤੁਲ ਬਰਬੀਰ,
ਫਿਰ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਰੋਹ ਆ ਗਿਆ, ਉਹ ਵੀ ਉਤਸ਼ਾਹ ਵਿੱਚ ਆਏ ਹਨ।
ਸਰਬ ਪ੍ਰਕਾਰਨ ਪੁੰਨ ਤਰ ਧੀਰ,
ਮਾਮਾ ਕਿਰਪਾਲ ਚੰਦ ਜੀ ਨੇ ਵੀ ਬੜਾ ਧੀਰਜ ਤੇ ਠਰਮਾ ਹਿਰਦੇ ਚ ਧਾਰਨ ਕੀਤਾ, ਉਹ ਵੀ ਆਪਣੇ ਘੋੜੇ ਦੀ ਦੌੜ ਛੱਡਦੇ ਹਨ।
ਚੰਚਲ ਬਲੀ ਫੇਰ ਬਹੁ ਭਾਂਤ,
ਬੜਾ ਚੰਚਲ ਤੇ ਬਲੀ ਘੋੜਾ ਸੀ ਮਾਮਾ ਕਿਰਪਾਲ ਚੰਦ ਜੀ ਦੇ ਥੱਲੇ, ਉਹ ਬਲਵਾਨ ਘੋੜਾ ਮਾਨੋ ਜਿਵੇਂ ਹਵਾ ਵਿੱਚ ਹੀ ਉੱਡ ਗਿਆ ਹੋਵੇ।
ਜਥਾ ਹੋਤ ਜੋਧਨ ਕੀ ਘਾਤ,
ਜਿਵੇਂ ਯੋਧਿਆਂ ਦੇ ਸੂਰਮਿਆਂ ਦੇ ਘਾਤ ਹੁੰਦੇ ਹਨ, ਘੋੜ ਸਵਾਰੀ ਤੇ ਬਹਿ ਕੇ ਘੋੜ ਸਵਾਰੀ ਕਰਦਿਆਂ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਦਾ ਉਹ ਸਾਰੇ ਘਾਤ ਦਾ ਪੇਚ ਕਰਕੇ ਕਲਗੀਧਰ ਜੀ ਨੂੰ ਵਿਖਾਉਂਦੇ ਨੇ।
ਸਭ ਵਿਦ ਕੀ ਕਰ ਕਰ ਦਿਖਰਾਈ,
ਸਰਬ ਪ੍ਰਕਾਰ ਦੀ ਜਿੰਨੀ ਵਿਦਿਆ ਗੁਰੂ ਸਾਹਿਬ ਦੀ ਦੇਖ ਰੇਖ ਚ ਇਹਨਾਂ ਯੋਧਿਆਂ ਨੇ ਗ੍ਰਹਿਣ ਕੀਤੀ ਸੀ, ਉਹ ਸਾਰੀ ਵਿਦਿਆ ਮਹਾਰਾਜ ਜੀ ਨੂੰ ਪ੍ਰਗਟ ਕਰਕੇ ਵਿਖਾਈ ਹੈ।
ਭਗਨੀ ਸੁਤ ਕੇ ਖੁਸ਼ੀ ਉਪਾਈ,
ਆਪਣੀ ਭੈਣ ਦੇ ਪੁੱਤਰ ਯਾਨੀ ਕਿ ਕਲਗੀਧਰ ਜੀ ਦੀਆਂ ਖੁਸ਼ੀਆਂ ਮਾਮਾ ਕਿਰਪਾਲ ਚੰਦ ਜੀ ਨੇ ਲਈਆਂ ਹਨ।
ਪ੍ਰਿਥਕ ਪ੍ਰਿਥਕ ਇਹ ਸਭ ਕੀ ਦੇਖ,
ਇਹਦਾ ਕੱਲੇ ਕੱਲੇ ਸੂਰਮੇ ਦੀ ਮਹਾਰਾਜ ਜੀ ਨੇ ਵਿਦਿਆ ਵੇਖੀ ਹੈ, ਕੱਲੇ ਕੱਲੇ ਸੂਰਮੇ ਦੇ ਘੋੜਿਆਂ ਦੇ ਕਰਤੱਬ ਵੇਖੇ ਹਨ।
ਸ੍ਰੀ ਕਲਗੀਧਰ ਤਰੰਗਤ ਵਿਸ਼ੇਖ,
ਫਿਰ ਹੁਣ ਕਲਗੀਧਰ ਜੀ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਹੁਣ ਆਪ ਜੀ ਕਿਰਪਾ ਕਰੋ, ਆਪ ਜੀ ਵੀ ਘੋੜ ਦੌੜ ਕਰਕੇ ਔਰ ਸ਼ਸਤਰ ਵਿਦਿਆ ਦੇ ਜਿਹੜੇ ਅਭਿਆਸ ਨੇ ਉਹ ਸਾਨੂੰ ਦਰਸ਼ਨ ਕਰਾਓ। ਫਿਰ ਬਾਜਾਂ ਵਾਲੇ ਸਤਿਗੁਰੂ ਜੀ ਨੇ ਆਪਣਾ ਘੋੜਾ ਤੇਜ ਛੱਡਿਆ ਹੈ,
ਕਰਿਓ ਤੇਜ ਪਗ ਮੋਹਰਤ ਦੌਨ,
ਕਹਿੰਦੇ ਪਾਤਸ਼ਾਹ ਜੀ ਦਾ ਘੋੜਾ ਇੰਨੀ ਤੇਜ਼ੀ ਨਾਲ ਦੌੜਿਆ ਕਿ ਆਪਣੇ ਅਗਲੇ ਪੈਰ ਮੋੜ ਕੇ ਪਿੱਛੇ ਤੱਕ ਉੱਪਰ ਤੱਕ ਜਾਂਦੇ ਹਨ, ਪੈਰ ਉੱਪਰ ਤੱਕ ਜਾਂਦੇ ਦਿਸਦੇ ਪਰ ਥੱਲੇ ਜ਼ਮੀਨ ਚ ਲੱਗਦੇ ਨਹੀਂ ਦਿਸਦੇ।
ਰਿਸ਼ਿਓ ਨਾ ਗਮਨੈ ਅਗਰੇ ਪੌਨ,
ਕਹਿੰਦੇ ਇੰਨਾ ਖਿਜਿਆ ਕਲਗੀਧਰ ਦਾ ਘੋੜਾ ਕਿਉਂ ਖਿਜਿਆ ਹੋਇਆ ਕਿ ਕਿਤੇ ਮੇਰੇ ਨਾਲੋਂ ਹਵਾ ਨਾ ਅੱਗੇ ਲੰਘ ਜਾਏ, ਹਵਾ ਨੂੰ ਵੀ ਪਿੱਛੇ ਛੱਡਦਾ ਜਾ ਰਿਹਾ। ਜਿਵੇਂ ਪਾਤਸ਼ਾਹ ਦੇ ਬਚਨ ਨੇ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ, ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੋ ਗੌਣ ਕੋ ਜਾਤ ਨਿਵਾਰੇ। ਕਹਿੰਦੇ ਜਿਵੇਂ ਕੋਈ ਹਿਰਨ ਨਹੀਂ ਦੌੜਦਾ ਹੁੰਦਾ ਛਾਲ ਮਾਰ ਕੇ, ਕਹਿੰਦੇ ਏਦਾਂ ਸਤਿਗੁਰੂ ਜੀ ਦਾ ਘੋੜਾ ਦੌੜਿਆ ਔਰ ਹਵਾ ਨੂੰ ਵੀ ਪਿੱਛੇ ਛੱਡਦਾ ਜਾ ਰਿਹਾ, ਖਿਜ ਕੇ ਦੌੜਦਾ ਵੀ ਕਿਤੇ ਮੇਰੇ ਨਾਲੋਂ ਅੱਗੇ ਹਵਾ ਨਾ ਨਿਕਲ ਜਾਏ।
ਅਹੈ ਕੌਣ ਮ੍ਰਿਗ ਛੌਣ ਪਲਾਵੇ,
ਕਹਿੰਦੇ ਘੋੜਾ ਇੰਨੀ ਤੇਜ਼ੀ ਨਾਲ ਦੌੜਿਆ, ਹਿਰਨ ਦੀ ਬਹੁਤ ਦੌੜ ਜਿਹੜੀ ਹੁੰਦੀ ਨਾ ਹਿਰਨ ਦੀ ਬਹੁਤ ਤੇਜ਼ੀ ਨਾਲ ਦੌੜਦਾ, ਪਰ ਕਹਿੰਦੇ ਹਿਰਨ ਵੀ ਵਿਚਾਰਾ ਕੀ ਆ ਕਲਗੀਧਰ ਦੇ ਘੋੜੇ ਦੇ ਸਾਹਮਣੇ, ਉਹ ਵੀ ਬਰਾਬਰ ਨਹੀਂ ਦੌੜ ਸਕਦਾ।
ਫਾਂਦ ਉਤੰਗ ਅਧਿਕ ਉਤਲਾਵੇ,
ਉੱਡੀ ਜਾਵਾਂ ਘੋੜੇ ਦਾ ਚਿਤ ਕਰਦਾ ਵੀ ਖੰਭ ਲਾ ਕੇ ਮੈਂ ਕਲਗੀਧਰ ਜੀ ਨੂੰ ਲੈ ਕੇ ਉੱਡੀ ਜਾਵਾਂ ਹਵਾ ਵਿੱਚ।
ਤੀਰ ਤੁਫੰਗਨ ਤੋਮਰ ਮਾਰਨ,
ਫਿਰ ਪਾਤਸ਼ਾਹ ਘੋੜੇ ਤੇ ਬਹਿ ਕੇ ਬੰਦੂਕ ਨਾਲ ਨਿਸ਼ਾਨਾ ਲਾਉਂਦੇ, ਕਦੇ ਬਰਛੀ ਦੇ ਨਾਲ ਨੇਜੇਬਾਜ਼ੀ ਕਰਦੇ ਹਨ, ਕਦੇ ਤਲਵਾਰ ਚਲਾਣ ਦੇ ਵਾਰ ਘੋੜੇ ਤੇ ਬਹਿ ਕੇ ਵਖਾਉਂਦੇ ਹਨ।
ਹੱਥ ਸਿਪਰ ਤਰ ਖਿੱਚ ਤਲਵਾਰਨ,
ਕਦੇ ਹੱਥ ਵਿੱਚ ਇੱਕ ਚਟਾਲ ਫੜ ਕੇ ਦੂਜੇ ਤੇ ਤਲਵਾਰ ਫੜ ਕੇ ਘੋੜੇ ਤੇ ਬਹਿ ਕੇ ਕਿਵੇਂ ਲੜੀਦਾ ਹੈ। ਜ਼ਮੀਨ ਤੇ ਤਾਂ ਢਾਲ ਤਲਵਾਰ ਲੈ ਕੇ ਲੜ ਲਈਦਾ ਪੈਂਤਰੇ ਤੇ, ਪਰ ਘੋੜੇ ਤੇ ਬਹਿ ਕੇ ਢਾਲ ਤਲਵਾਰ ਲੈ ਕੇ ਕਿਵੇਂ ਲੜੀਦਾ, ਉਹ ਵੀ ਵਾਰ ਵੱਖਰੇ ਹੁੰਦੇ ਹਨ। ਉਹ ਵਾਰ ਮਹਾਰਾਜ ਜੀ ਕੱਢ ਕੱਢ ਕੇ ਆਪਣੇ ਯੋਧਿਆਂ ਨੂੰ ਵਿਖਾਉਂਦੇ ਹਨ।
ਸਕਲ ਕੁਵਾਇਦ ਕੀਨ ਬਿਲਾਸਾ,
ਏਦਾਂ ਸਤਿਗੁਰੂ ਜੀ ਨੇ ਸਾਰੀ ਕੁਵਾਇਦ ਕੀਤੀ, ਜਮਨਾ ਦੇ ਕਿਨਾਰੇ ਬੜੇ ਸੋਹਣੇ ਸ਼ਸਤਰ ਵਿਦਿਆ ਦੇ ਜੋਰ ਵਿਖਾਏ।
ਥਲ ਸੁੰਦਰ ਜਮਨਾ ਤਟ ਪਾਸਾ,
ਜਮਨਾ ਦਾ ਕਿਨਾਰਾ ਬੜਾ ਸੁੰਦਰ ਹੈ, ਸਾਫ ਸੁਥਰਾ, ਦੂਰ ਤੱਕ ਬੜਾ ਸੁੰਦਰ ਰਮਣੀਕ ਇਲਾਕਾ ਹੈ।
ਕਰਹਿ ਪਰਸਪਰ ਅਧਿਕ ਸਰਾਹਨ,
ਆਪਸ ਵਿੱਚ ਸਲਾਘਾ ਕਰਦੇ ਵਡਿਆਈ ਕਰਦੇ, ਕਹਿੰਦੇ ਆਹ ਬੜੀ ਸੁੰਦਰ ਜਗ੍ਹਾ ਹੈ, ਬੜਾ ਰਮਣੀਕ, ਅੱਜ ਸਵਾਦ ਬੜਾ ਆਇਆ ਸ਼ਸਤਰ ਵਿਦਿਆ ਦੇ ਅਭਿਆਸ ਕਰਨ ਦਾ, ਘੋੜ ਸਵਾਰ ਕਰਨ ਦਾ ਬੜਾ ਆਨੰਦ ਵਰਤਿਆ ਹੈ।
ਸ਼ਤਰੂ ਦਾ ਲਗਾ ਹਨ,
ਕਲਗੀਧਰ ਜੀ ਸਿੱਖਾਂ ਨੂੰ ਵਡਿਆ ਕੇ ਕਹਿੰਦੇ ਯੋਧਿਓ ਏਦਾਂ ਹੀ ਜੰਗ ਦੇ ਮੈਦਾਨ ਜਦੋਂ ਲੋੜ ਪਈ ਸ਼ਸਤਰ ਵਿਦਿਆ ਦਾ ਅਭਿਆਸ ਆਪ ਜੀ ਨੇ ਪ੍ਰਬਲ ਕਰ ਲਿਆ ਹੈ, ਇਹੀ ਸ਼ਸਤਰਾਂ ਦਾ ਜੌਹਰ ਖਾ ਕੇ ਰਣ ਭੂਮੀ ਵਿੱਚ ਦੁਸ਼ਮਣਾਂ ਨੂੰ ਗਾਉਣਾ ਹੈ, ਵੈਰੀਆਂ ਨੂੰ ਮਾਰ ਕੇ ਮਿੱਟੀ ਵਿੱਚ ਗਰਕ ਕਰਨਾ ਹੈ।
ਤੀਰ ਤੀਰ ਰਵ ਤਨ ਜਾ ਗਏ,
ਏਦਾਂ ਬਚਨ ਕਰਦੇ ਕਰਦੇ ਸਤਿਗੁਰੂ ਜਮਨਾ ਦੇ ਕਿਨਾਰੇ ਕਿਨਾਰੇ ਅੱਗੇ ਵੱਧ ਰਹੇ ਨੇ।
ਤਰਨੀ ਹੇਰ ਸਥੇ ਤਾ ਲਏ,
ਜਦੋਂ ਜਮਨਾ ਦੇ ਕਿਨਾਰੇ ਤੇ ਕਿਸ਼ਤੀ ਵੇਖੀ ਮਹਾਰਾਜ ਜੀ ਨੇ, ਸੁੰਦਰ ਕਿਸ਼ਤੀਆਂ ਫਿਰਦੀਆਂ ਸਨ, ਉੱਥੇ ਮਹਾਰਾਜ ਜੀ ਆ ਕੇ ਘੋੜੇ ਰੋਕੇ।
ਉਤਰਤ ਰੰਗਨ ਤਾ ਹੋਏ ਤਰੇ,
ਔਰ ਘੋੜੇ ਤੋਂ ਥੱਲੇ ਲੱਥ ਕੇ ਪਾਤਸ਼ਾਹ ਜੀ ਚਰਨਾਂ ਤੇ ਆ ਗਏ।
ਤਰੇ ਜਹੰਤ ਤੀਰ ਪਰ ਖਰੇ,
ਮਹਾਰਾਜ ਜੀ ਹੁਣ ਜਮਨਾ ਦੇ ਕਿਨਾਰੇ ਤੇ ਆਣ ਕੇ ਖਲੋਤੇ ਨੇ ਤੇ ਜਮਨਾ ਚ ਤਰਨਾ ਚਾਹੁੰਦੇ ਹਨ।
ਖਰੇ ਤਰੋਵਰ ਹੇਰਤ ਹਰੇ,
ਆਲੇ ਦੁਆਲੇ ਨਿਗਾਹ ਮਾਰਦੇ ਕਲਗੀਧਰ ਜੀ, ਬੜੇ ਸੋਹਣੇ ਸੰਘਣੇ ਦਰਖਤ ਖੜੇ ਹਨ,
ਹਰੇ ਪਾਪ ਜਲ ਜਿਹੇ ਥਲ ਟਰੇ,
ਜਮਨਾ ਦਾ ਪਾਣੀ ਨਿਰਮਲ ਜਲ ਜਿਹਦੇ ਬਾਬਤ ਸਨਾਤਨ ਧਰਮ ਦੇ ਵੀਰਾਂ ਦਾ ਮੰਨਣਾ ਹੈ ਕਿ ਜਮਨਾ ਵਿੱਚ ਇਸ਼ਨਾਨ ਕੀਤਿਆਂ ਪਾਪ ਹਰੇ ਜਾਂਦੇ ਹਨ।
ਬਿਖਮਲਾਹ ਆਨੀ ਤਬ ਤਰਨੀ,
ਜਦੋਂ ਕਲਗੀਧਰ ਜੀ ਦੇ ਨਾਲ ਸਤਿਗੁਰੂ ਜੀ ਦੇ ਯੋਧਿਆਂ ਨੂੰ ਕਲਗੀਧਰ ਜੀ ਨੂੰ ਮਲਾਹ ਨੇ ਵੇਖਿਆ ਜਮਨਾ ਵਿੱਚ, ਉਹ ਆਪਣੀ ਕਿਸ਼ਤੀ ਲੈ ਕੇ ਸਤਿਗੁਰਾਂ ਦੇ ਕੋਲ ਆ ਗਿਆ।
ਤਰਨੀ ਬਹਿ ਸੁਖ ਕੀ ਗੁਰ ਕਰਨੀ,
ਮਹਾਰਾਜ ਕਲਗੀਧਰ ਜੀ ਦੀ ਭਰ ਜਵਾਨੀ ਦੀ ਆਯੂ ਹੈ ਇਸ ਵਕਤ, 22 ਸਾਲ ਦੇ ਲਾਗੇ ਤਾਗੇ ਆਯੂ ਹੋਵੇਗੀ ਕਲਗੀਧਰ ਪਾਤਸ਼ਾਹ ਪਰ ਜਵਾਨੀ ਵਿੱਚ ਸੁਖ ਦੇਣ ਵਾਲੀ ਆਯੂ ਦੇ ਵਿੱਚ ਹਨ।
ਕਰਨੀ ਕਰੀ ਪਗਨ ਗਨ ਖੋਜ,
ਕਹਿੰਦੇ ਵੇਖਿਆ ਜਿਹੜੀ ਇਹ ਆਯੂ ਹੁੰਦੀ ਆ ਨਾ 20 ਸਾਲ ਤੋਂ ਲੈ ਕੇ ਤਕਰੀਬਨ 30-35-40 ਸਾਲ ਦੇ ਨੇੜੇ ਤੇੜੇ ਦੀ, ਇਹ ਆਯੂ ਸੁਖ ਦੇਣ ਵਾਲੀ ਹੁੰਦੀ ਹੈ। ਸਰੀਰ ਬਲਵਾਨ ਹੁੰਦਾ, ਰੋਗਾਂ ਤੋਂ ਰਹਿਤ ਹੁੰਦਾ, ਬਲ ਭਰਿਆ ਹੁੰਦਾ। ਇਸ ਸਮੇਂ ਦੇ ਵਿੱਚ ਜਿੰਨਾ ਭਜਨ ਕੀਤਾ ਜਾ ਸਕੇ, ਬਾਣੀ ਪੜ੍ਹੀ ਜਾ ਸਕੇ, ਜਿੰਨੀ ਬਾਣੀ ਕੰਠ ਕੀਤੀ ਜਾ ਸਕੇ ਭਲਾ ਹੈ। ਤੋ ਕਲਗੀਧਰ ਜੀ ਦੀ ਆਯੂ ਇਸ ਵੇਲੇ ਭਰ ਜਵਾਨੀ ਦੀ 22 ਸਾਲ ਦੇ ਨੇੜੇ ਤੇੜੇ ਆਯੂ 23 ਸਾਲ ਦੇ ਲਾਗੇ ਹੋਵੇਗੀ, ਤੋ ਸੁਖ ਦੇਣ ਵਾਲੀ ਆਯੂ ਹੈ। ਗਰੀਬਨ ਵਾਜ ਪਾਤਸ਼ਾਹ ਨੇ ਵੇਖਿਆ ਕਿ ਜਮਨਾ ਦੇ ਕਿਨਾਰੇ ਹਾਥੀਆਂ ਦੇ ਪੈਰਾਂ ਦੇ ਪੌੜਾਂ ਦੇ ਨਿਸ਼ਾਨ ਨੇ। ਹਾਂਜੀ,
ਖੋਜਤ ਦੇ ਦ੍ਰਿਗਨ ਸਰੋਜ,
ਪਾਤਸ਼ਾਹ ਜੀ ਨਿਗਾਹ ਮਾਰ ਕੇ ਨਾ ਆਪਣੇ ਨੇਤਰ ਕਮਲਾਂ ਨਾਲ ਵੇਖਦੇ ਆ ਵੀ ਹਾਥੀਆਂ ਦੇ ਪੌੜਾਂ ਦੇ ਨਿਸ਼ਾਨ ਹਨ।
ਬੋਲੇ ਸਤਿਗੁਰ ਸਾਰੰਗ ਪਾਨੀ,
ਸਾਰੰਗ ਪਾਨੀ ਹੱਥ ਵਿੱਚ ਤਨਕ ਪਕੜਨ ਵਾਲੇ ਗੁਰਦੇਵ ਜੀ ਬੋਲੇ, ਕਹਿਣ ਲੱਗੇ
ਪਾਨੀ ਪੀਬੇ ਥਾਏ ਪਛਾਨੀ,
ਕਹਿਣ ਲੱਗੇ ਭਾਈ ਯੋਧਿਓ ਇਹ ਜਗ੍ਹਾ ਜਿਹੜੀ ਹੈ ਜਮਨਾ ਦਾ ਕਿਨਾਰਾ, ਇੱਥੇ ਹਾਥੀਆਂ ਦੇ ਪਾਣੀ ਪੀਣ ਵਾਲੀ ਥਾਂ ਜਗ੍ਹਾ ਹੈ, ਇੱਥੇ ਹਾਥੀ ਆ ਕੇ ਪਾਣੀ ਪੀਂਦੇ ਆ, ਉਹਨਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਨਜ਼ਰ ਆ ਰਹੇ ਨੇ।
ਛਾਨੀ ਨਹ ਜਗ ਵਿਦਤ ਕਹਾਨੀ,
ਔਰ ਇਹ ਗੱਲ ਜਗਤ ਵਿੱਚ ਲੁਕੀ ਨਹੀਂ। ਮਹਾਰਾਜ ਆਪਣੇ ਸਿੱਖਾਂ ਨੂੰ ਟ੍ਰੇਨਿੰਗ ਵੀ ਦਿੰਦੇ ਆ, ਇਹ ਟ੍ਰੇਨਿੰਗ ਹੈ ਸਾਰੀ ਸਿੱਖਿਆ, ਕਹਿੰਦੇ ਇਹ ਗੱਲ ਸਾਰੇ ਜਗਤ ਵਿੱਚ ਜਾਣੀ ਜਾਂਦੀ ਆ, ਲੁਕੀ ਨਹੀਂ।
ਹਾਨੀ ਤਰਨ ਬਹੁਤ ਇਸ ਥਾਨੀ,
ਜਿਸ ਜਗ੍ਹਾ ਤੇ ਜਮਨਾ ਜਾਂ ਦਰਿਆ ਦੇ ਕੰਢੇ ਤੇ ਹਾਥੀ ਪਾਣੀ ਪੀਂਦੇ ਹੋਣ, ਉਹ ਜਗ੍ਹਾ ਬਹੁਤ ਪਾਣੀ ਡੂੰਘਾਈ ਵਾਲਾ ਪਾਣੀ ਹੁੰਦਾ, ਉੱਥੇ ਤਰਨਾ ਔਖਾ ਹੁੰਦਾ, ਉੱਥੇ ਕਦੇ ਤਰਨਾ ਨਹੀਂ ਚਾਹੀਦਾ। ਉੱਥੇ ਕਈ ਬੰਦੇ ਵੀ ਤੈਰਨ ਲੱਗ ਪੈਣ ਵਿੱਚ ਜਾ ਕੇ, ਤੇ ਉਹ ਕਠਿਨ ਹੁੰਦਾ ਕਿਉਂਕਿ ਹਾਥੀ ਜਿੱਥੇ ਥੋੜਾ ਪਾਣੀ ਹੁੰਦਾ ਉੱਥੇ ਪਾਣੀ ਨਹੀਂ ਪੀਂਦੇ, ਜਿੱਥੇ ਬਹੁਤ ਜ਼ਿਆਦਾ, ਕਿਉਂਕਿ ਹਾਥੀ ਵਰਗਾ ਤਾਰੂ ਜਾਨਵਰ ਕੋਈ ਨਹੀਂ। ਕੋਈ ਹਾਥੀ ਬਹੁਤ ਸੁੰਦਰ ਤਰਦਾ ਪਾਣੀ ਵਿੱਚ, ਤੇ ਬਹੁਤ ਡੂੰਘਾ ਪਾਣੀ ਜਿੱਥੇ ਹੋਵੇ ਉੱਥੇ ਜਾ ਕੇ ਹਾਥੀ ਪਾਣੀ ਪੀਂਦੇ ਆ। ਇਸ ਕਰਕੇ ਸਿਆਣੇ ਲੋਕ ਕਹਿੰਦੇ ਆ ਵੀ ਜਿੱਥੇ ਹਾਥੀ ਪਾਣੀ ਪੀਂਦੇ ਹੋਣ ਉੱਥੇ ਤਰਨਾ ਨਹੀਂ ਚਾਹੀਦਾ। ਹਾਂ, ਬੇੜੀ ਹੋਵੇ, ਕਿਸ਼ਤੀ ਹੋਵੇ, ਉਹਦੇ ਵਿੱਚ ਤੁਸੀਂ ਬੈਠ ਕੇ ਤਰ ਸਕਦੇ ਹੋ, ਪਰ ਆਪਣੀਆਂ ਬਾਹਾਂ ਦੇ ਬਲ ਨਾਲ ਨਹੀਂ ਤਰਨਾ ਚਾਹੀਦਾ। ਭਾਵੇਂ ਜਿੰਨਾ ਮਰਜ਼ੀ ਕੋਈ ਤਾਰੂ ਹੋਵੇ, ਉਹਦੇ ਡੁੱਬਣ ਦੇ ਆਸਾਰ ਹੁੰਦੇ ਆ, ਪਾਣੀ ਨਾਲ ਕੋਈ ਮਖੌਲ ਥੋੜ੍ਹੀ ਹੁੰਦਾ। ਅਕਸਰ ਤਾਰੂ ਹੀ ਡੁੱਬਦੇ ਹੁੰਦੇ, ਜਿਹਨੂੰ ਤਰਨਾ ਨਹੀਂ ਆਉਂਦਾ ਉਹ ਤਾਂ ਪਾਣੀ 'ਚ ਪੈਰ ਵੀ ਨਹੀਂ ਰੱਖਦਾ। ਇਸ ਕਰਕੇ ਕਹਿੰਦੇ ਕਹਾਵਤ ਬਣੀ ਹੋਈ ਹੈ,
ਇਮ ਬੋਲਤ ਸਭਹਿਨ ਲੈ ਸਾਥ,
ਇਦਾਂ ਸਤਿਗੁਰੂ ਜੀ ਬਚਨ ਕਰਦੇ ਹੋਏ ਸਾਰੇ ਸਿੱਖਾਂ ਨੂੰ ਨਾਲ ਲੈ ਕੇ,
ਨੌਕਾ ਪਰ ਅਰੋਹੇ ਗੁਰਨਾਥ,
ਕਲਗੀਧਰ ਜੀ ਜਿਹੜੀ ਬੇੜੀ ਆਈ ਸੀ, ਮਲਾਹ ਲੈ ਕੇ ਆਇਆ ਸੀ, ਉਸ ਬੇੜੀ ਤੇ ਸਵਾਰ ਹੋ ਗਏ।
ਫੇਲ ਨੀਰ ਪਰ ਕੀਨ ਚਲਾਵਨ,
ਮਲਾਹ ਨੇ ਬੇੜੀ ਨੂੰ ਜਮਨਾ ਦੇ ਪਾਣੀ ਦੇ ਉੱਤੇ ਠੇਲਿਆ ਹੈ, ਸਹਿਜੇ ਸਹਿਜੇ ਤੋਰਿਆ ਹੈ।
ਲਾਵਨੰਤਾ ਦੇਖਤ ਜਲ ਪਾਵਨ,
ਕਲਗੀਧਰ ਪਾਤਸ਼ਾਹ ਜੀ ਜਮਨਾ ਦੇ ਨਿਰਮਲ ਜਲ ਦੀ ਲਾਵਨਤਾ ਕਹੀਏ, ਨਵੀਨ ਪੁਣਾ ਪਹਾੜਾਂ ਚ ਉਤਰੀ ਹੈ ਜਮਨੋਤਰੀ, ਇੱਥੇ ਤੱਕ ਆਉਂਦਿਆਂ ਕਿਹੜਾ ਮਲੀਨ ਹੁੰਦੀ ਹੈ, ਤੋ ਬੜਾ ਨਿਰਮਲ ਸਵੱਛ ਜਲ ਹੈ। ਉਹ ਜਲ ਮਹਾਰਾਜ ਕਲਗੀਧਰ ਜੀ ਵੇਖਦੇ ਹਨ।
ਸ੍ਰੀ ਰਾਮ ਰਾਏ ਚਲ ਆਇਓ,
ਉਧਰੋਂ ਬਾਬਾ ਰਾਮ ਰਾਏ ਜੀ ਵੀ ਨੇ ਜਮਨਾ ਵਿੱਚ ਕਿਸ਼ਤੀ ਉਹਨਾਂ ਨੇ ਵੀ ਠਿੱਲੀ ਹੋਈ, ਉਹ ਵੀ ਚਲਦੇ ਚਲਦੇ ਆ ਗਏ।
ਦੇਖ ਕਮਲ ਦ੍ਰਿਗ ਤੇ ਬਿਗਸਾਇਓ,
ਜਦੋਂ ਉਹਨੇ ਕਲਗੀਧਰ ਜੀ ਦੇ ਦਰਸ਼ਨ ਕੀਤੇ ਤੇ ਬੜਾ ਪ੍ਰਸੰਨ ਹੋਇਆ ਬਾਬਾ ਰਾਮ ਰਾਏ।
ਉਤਲਾਵਤ ਪਹੁੰਚਿਓ ਤਬ ਘੋਰਾ,
ਉਤਲਾ ਕੇ ਬੜੀ ਕਾਹਲੀ ਨਾਲ ਮਹਾਰਾਜ ਕਲਗੀਧਰ ਜੀ ਦੇ ਪਾਸ ਬਾਬਾ ਰਾਮ ਰਾਏ ਜੀ ਆਏ।
ਕੇਵਟ ਪ੍ਰੋ ਪ੍ਰੇਰਿਓ ਗੁਰ ਤਿਸ ਔਰਾ,
ਸਤਿਗੁਰੂ ਜੀ ਨੇ ਵੀ ਮਲਾਹ ਨੂੰ ਪ੍ਰੇਰਿਆ ਵੀ ਉਹ ਸਾਹਮਣੇ ਬਾਬਾ ਰਾਮ ਰਾਏ ਜੀ ਆਉਂਦੇ ਆ, ਉਸ ਪਾਸੇ ਕਿਸ਼ਤੀ ਲੈ ਚੱਲ।
तट आवत लो पहुंची तरी
कहिंदे उधरों बाबा राम राय जी भी किनारे लग गए इधरों कलगीधर जी ने भी बेड़ी किनारे ला ली
चढ़पे मह तूरन ता करी
बाबा राम राय जी नु इशारा कीता बाबा राम राय जी आके बड़ी छेती नाल बेड़ी च सवार होण लगे जेड़ी बेड़ी च कलगीधर जी सन
बंद द्वंद कर पद अरबिंद
और भाई बहलो के गुरदास जी भी नाल ही सी ਉਹ ਵੀ ਬਾਬੇ ਰਾਮ ਰਾਏ ਦੇ ਨਾਲ ਹੀ ਬੇੜੀ ਤੇ ਚੜ ਗਏ ਕਲਗੀਧਰ ਜੀ ਦੇ ਚਰਨਾਂ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ ਏਦਾਂ ਬਾਬਾ ਰਾਮ ਰਾਏ ਜੀ ਨੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਭਾਵੇਂ ਉਮਰ ਕਰਕੇ ਵੱਡੇ ਸਨ ਪਰ ਗੁਰੂ ਪਾਤਸ਼ਾਹ ਰਿਸ਼ਤੇ ਕਰਕੇ ਵੀ ਵੱਡੇ ਨੇ ਤੇ ਉਦਾਂ ਵੀ ਵੱਡੇ ਨੇ ਗੁਰੂ ਨੇ ਗੁਰੂ ਪਾਤਸ਼ਾਹ ਨੇ ਤੋ ਬਾਬਾ ਰਾਮ ਰਾਏ ਜੀ ਨੇ ਕਲਗੀਧਰ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਬੜੇ ਅਦਬ ਸਤਕਾਰ ਨਾਲ ਮੱਥਾ ਟੇਕਿਆ
ਬੰਧਨ ਕੀਨ ਬਿਲੰਦ ਆਨੰਦ
ਬੜਾ ਆਨੰਦ ਵਰਤਿਆ ਹਿਰਦੇ ਚ ਜਦੋਂ ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ
ਸ੍ਰੀ ਕਲਗੀਧਰ ਬਹੁ ਸਨਮਾਨਾ
ਕਲਗੀਆਂ ਵਾਲੇ ਪਾਤਸ਼ਾਹ ਨੇ ਬੜਾ ਸਨਮਾਨ ਦਿੱਤਾ ਬਾਬਾ ਰਾਮ ਰਾਏ ਜੀ ਨੂੰ ਸਤਕਾਰ ਦਿੱਤਾ ਪ੍ਰੇਮ ਦੀ ਖੇਡ ਜਿੰਨਾ ਕੋਈ ਪ੍ਰੇਮ ਕਰੇ ਸਾਹਿਬ ਫਿਰ ਅੱਗੋਂ ਓਨੀ ਪ੍ਰੀਤ ਕਰਦੇ ਆ ਪਾਤਸ਼ਾਹ ਨਾਲ ਕੋਈ ਪ੍ਰੇਮ ਕਰੇ ਕਲਗੀਆਂ ਵਾਲੇ ਪਾਤਸ਼ਾਹ ਕਈ ਗੁਣਾ ਵੱਧ ਉਦੋਂ ਫਿਰ ਅੱਗੋਂ ਪ੍ਰੀਤ ਕਰਦੇ ਹਨ ਤੋ ਦੋ ਅੰਗੀ ਪ੍ਰੀਤ ਹੈ ਬਾਬੇ ਰਾਮ ਰਾਏ ਨੇ ਵੀ ਪਹਿਲਾਂ ਤਾਂ ਉਹਦੇ ਮਨ ਚ ਚਲੋ ਹੋਰ ਕਈ ਤਰ੍ਹਾਂ ਦੇ ਖਿਆਲ ਆਏ ਸਨ ਕਿ ਮੇਰੀ ਪਦਵੀ ਵੱਡੀ ਹੈ ਮੇਰਾ ਸਤਿਕਾਰ ਵੱਡਾ ਪਰ ਜਦੋਂ ਗੁਰੂ ਸਾਹਿਬ ਕੋਲ ਆਏ ਇੱਥੇ ਸਾਰਾ ਕੁਝ ਭੁੱਲ ਗਏ ਆਪਣੀ ਪਦਵੀ ਵਡਿਆਈ ਕਿ ਮੈਂ ਕੀ ਹਾਂ ਉਹ ਹੰਕਾਰ ਛੱਡ ਦਿੱਤਾ ਫਿਰ ਕਲਗੀਧਰ ਜੀ ਨੇ ਵੀ ਬਾਬਾ ਰਾਮ ਰਾਏ ਜੀ ਦਾ ਸਨਮਾਨ ਕੀਤਾ ਜਪੀ ਤਪੀ ਮਹਾਂਪੁਰਖ ਸੀ ਗੁਰੂ ਹਰਿਰਾਏ ਸਾਹਿਬ ਦੇ ਸਾਹਿਬਜ਼ਾਦੇ ਨੇ ਚਲੋ ਗਲਤੀਆਂ ਦੇ ਇਨਸਾਨ ਪੁਤਲੇ ਹੁੰਦੇ ਹੈ ਜੇ ਇੱਕ ਗਲਤੀ ਹੋਈ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਕੋਈ ਬੰਦਗੀ ਵਿੱਚ ਫਰਕ ਸੀ ਉਹਦਾ ਵੀ ਦੰਡ ਉਹਨਾਂ ਨੂੰ ਮਿਲਿਆ ਕਿਉਂਕਿ ਗਲਤੀ ਬਜਰ ਗਲਤੀ ਸੀ ਗੁਰਬਾਣੀ ਨੂੰ ਬਦਲਣ ਦੀ ਗਲਤੀ ਕਿਸੇ ਸਿੱਖ ਨੂੰ ਹੱਕ ਨਹੀਂ ਕਿ ਸਤਿਗੁਰੂ ਜੀ ਦੀ ਬਾਣੀ ਨੂੰ ਕੋਈ ਬਦਲੇ ਇਨ ਬਿਨ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਲਿਖੀ ਰਹੇ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਉਹਦੇ 'ਚ ਫਰਕ ਪਾਉਣ ਦਾ ਸਿੱਖ ਨੂੰ ਹੱਕ ਨਹੀਂ ਕਿ ਆਪਣੀ ਮਰਜ਼ੀ ਨਾਲ ਕੋਈ ਅੱਖਰ ਵਧਾ ਕੇ ਜਾਂ ਘਟਾ ਕੇ ਲਿਖ ਦੇਵੇ ਜਾਂ ਛਾਪ ਦੇਵੇ ਇਹ ਸਭ ਤੋਂ ਵੱਡੀ ਬੱਜਰ ਗਲਤੀ ਹੈ ਤੋ ਬਾਬਾ ਰਾਮ ਰਾਏ ਜੀ ਨੂੰ ਮਹਾਰਾਜ ਜੀ ਨੂੰ ਦੰਡ ਵੀ ਦਿੱਤਾ ਗੁਰੂ ਹਰਿਰਾਏ ਸਾਹਿਬ ਨੇ ਪਰ ਹੁਣ ਸ਼ਰਨ ਆਏ ਨੇ ਤੇ ਗੁਰੂ ਘਰ ਦਾ ਬਿਰਧ ਹੈ ਜਿਹੜਾ ਸ਼ਰਨ ਆਉਂਦਾ ਉਹਨੂੰ ਗਲ ਲਾਉਣਾ ਧੰਨ ਗੁਰੂ ਕਲਗੀਧਰ ਸਵਾਮੀ ਜੀ ਨੇ ਬਾਬਾ ਰਾਮ ਰਾਏ ਜੀ ਨੂੰ ਪ੍ਰੇਮ ਕੀਤਾ ਸਨਮਾਨ ਕੀਤਾ
ਨਿਕਟ ਬਿਠਾਵਨ ਆਪਣੇ ਠਾਨਾ
ਪਾਤਸ਼ਾਹ ਨੇ ਆਪਣੇ ਨੇੜੇ ਬਿਠਾਇਆ ਬਾਬਾ ਰਾਮ ਰਾਏ ਜੀ ਨੂੰ ਬੇੜੀ ਵਿੱਚ
ਦੇਖਤ ਚੰਦ ਬਦਨ ਕੀ ਔਰਾ
ਬਾਬਾ ਰਾਮ ਰਾਏ ਜੀ ਕਲਗੀਧਰ ਜੀ ਦੇ ਚੰਦਰਮਾ ਜੈਸੇ ਸੁੰਦਰ ਮੁਖੜੇ ਨੂੰ ਵੇਖਦੇ ਹਨ
ਲੋਚਨ ਮਨੋ ਚਕੋਰਨ ਜੋਰਾ
ਮਾਨੋ ਬਾਬੇ ਰਾਮ ਰਾਏ ਨੇ ਆਪਣੀਆਂ ਅੱਖਾਂ ਚਕੋਰ ਬਣਾ ਲਈਆਂ ਹੋਣ ਤੇ ਕਲਗੀਧਰ ਦੇ ਚੰਨ ਜੇ ਮੁਖੜੇ ਨੂੰ ਚਕੋਰਾਂ ਨਾਲ ਵੇਖੀ ਜਾਵੇ ਵੇਖੀ ਜਾਵੇ
ਦੀਰਗ ਦੀਪਦ ਤੇਜ ਉਚੇਰਾ
ਸਤ ਵੇਖਦੇ ਬਾਬਾ ਰਾਮ ਰਾਏ ਜੀ ਮਨ ਹੀ ਮਨ ਅਨੁਮਾਨ ਲਾਉਂਦੇ ਕਹਿੰਦੇ ਬੜਾ ਪ੍ਰਤਾਪ ਹੈ ਸਤਿਗੁਰਾਂ ਦਾ ਮੁਖ ਮੰਡਲ ਤੇ ਇਤਨਾ ਦੀਰਘ ਪ੍ਰਤਾਪ ਹੈ
ਭਰਿਓ ਸ਼ਕਤ ਬਲ ਬਿਖੈ ਵਡੇਰਾ
ਔਰ ਸ਼ਕਤੀ ਨਾਲ ਭਰੇ ਹੋਏ ਬਲ ਵਿੱਚ ਵੱਡਿਆਂ ਤੋਂ ਵੱਡੇ ਬਾਬਾ ਰਾਮ ਰਾਏ ਜੀ ਦੀਆਂ ਅੰਦਰਲੀਆਂ ਅੱਖਾਂ ਵੇਖ ਰਹੀਆਂ ਕਲਗੀਧਰ ਜੀ ਨੂੰ ਕਿ ਇਹਨਾਂ ਵਰਗਾ ਬਲਵਾਨ ਇਹਨਾਂ ਵਰਗਾ ਸ਼ਕਤੀਸ਼ਾਲੀ ਕੋਈ ਦੂਸਰਾ ਨਹੀਂ
ਉਚਿਤ ਪ੍ਰਤਾਪ ਵਧਾਵਨ ਮਾਹੀ
ਗੁਰੂ ਘਰ ਦਾ ਪ੍ਰਤਾਪ ਵਧਾਵਣ ਲਈ ਇਹ ਉਚਿਤ ਹਨ ਯੋਗ ਹਨ ਗੁਰੂ ਘਰ ਦਾ ਪ੍ਰਤਾਪ ਇਹਨਾਂ ਦੇ ਸਮੇਂ ਜਿੰਨਾ ਵਧੇਗਾ ਉਹ ਖਬਰੇ ਹੋਰ ਸਮੇਂ ਵਿੱਚ ਵਧੇ ਕੇ ਨਾ ਵਧੇ
ਚਹ ਹੈ ਸੋ ਕਰ ਹੈ ਮਿਟ ਹੈ ਕਿ ਮਨਾਹੀ
ਇਹ ਜੋ ਚਾਹਣ ਕਰਨ ਦੀ ਸਮਰੱਥਾ ਰੱਖ ਸਕਦੇ ਨੇ ਜੋ ਚਾਹਣ ਕਰ ਸਕਦੇ ਨੇ ਔਰ ਕੋਈ ਮੇਟ ਨਹੀਂ ਸਕਦਾ ਇਹਨਾਂ ਦੀ ਕੀਤੀ ਨੂੰ ਕੋਈ ਮੇਟ ਨਹੀਂ ਸਕਦਾ
ਗੁਰ ਨੰਦਨ ਸ੍ਰੀ ਗੁਰ ਕੋ ਦੇਖਾ
ਗੁਰੂ ਨੰਦਨ ਨੇ ਗੁਰੂ ਨੰਦਨ ਨੂੰ ਵੇਖਿਆ ਆਹੋ ਸਤਨਾਮ ਸ੍ਰੀ
ਵਾਹਿਗੁਰੂ
ਗੁਰੂ ਨੰਦਨ ਗੁਰ ਨੰਦਨ ਕੋ ਦੇਖਾ ਗੁਰੂ ਹਰਿਰਾਏ ਸਾਹਿਬ ਦੇ ਨੰਦਨ ਬਾਬਾ ਰਾਮ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦਨ ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਹਨ ਚਾਅ ਨਾਲ ਦਰਸ਼ਨ ਕਰ ਰਹੇ ਹਨ
ਅਧਿਕ ਲਾਇਕੀ ਉਚਿਤ ਪਰੀਖਾ,
ਵੇਖਿਆ ਲਾਇਕ ਨੇ ਹਰ ਪੱਖ ਤੋਂ, ਕਿਤੇ ਵੀ ਊਣਤਾਈ ਨਹੀਂ, ਪੂਰੇ ਹਨ, ਹਰ ਪੱਖ ਤੋਂ ਪੂਰਨ ਹਨ। ਬਾਬਾ ਰਾਮ ਰਾਏ ਜੀ ਵੇਖ ਕੇ ਆਪਣੇ ਮਨ ਹੀ ਮਨ ਖਿਆਲ ਕਰ ਰਹੇ, ਹਰ ਪ੍ਰਕਾਰ ਨਾਲ ਲਾਇਕ, ਹਰ ਪੱਖ ਤੋਂ ਪੂਰਨ ਹਨ।
ਕੁਸ਼ਲ ਪ੍ਰਸ਼ਨ ਕਹਿ ਆਪਸ ਮਾਹੀ,
ਆਪਸ ਵਿੱਚ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ,
ਪ੍ਰੇਮ ਸਹਿਤ ਮੋਦ ਉਪਜਾਹੀ।
ਸਤਿਗੁਰੂ ਜੀ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਬਾਬਾ ਰਾਮ ਰਾਏ ਜੀ ਤੇ।
ਬਹਿਲੋ ਕਾ ਗੁਰਦਾਸ ਰੁਤਾਰਾ,
ਭਾਈ ਬਹਿਲੋ ਕਾ ਗੁਰਦਾਸ ਜਿਹੜਾ ਬਾਬੇ ਰਾਮ ਰਾਏ ਦਾ ਮਸੰਦ ਸੀ, ਤੇ ਗੁਰਦਾਸ ਦਾ ਭਰਾ ਸੀ ਭਾਈ ਤਾਰਾ।
ਇੱਕ ਦੋ ਨਿਕਟ ਮਸੰਦ ਉਦਾਰਾ,
ਇੱਕ ਦੋ ਹੋਰ ਮਸੰਦ ਵੀ ਸੀ ਬਾਬੇ ਰਾਮ ਰਾਏ ਦੇ ਨਾਲ।
ਸਤਿਗੁਰ ਸੰਗ ਅਸ਼ਟ ਇਹ ਬੀਰ,
ਕਲਗੀਧਰ ਜੀ ਦੇ ਨਾਲ ਅੱਠ ਸਿੱਖ ਸੀ। ਅੱਠ ਕਿਹੜੇ ਕਿਹੜੇ? ਪੰਜ ਭਾਈ ਸੰਗੋ ਸ਼ਾਹ ਹੋਣੀ, ਬੀਬੀ ਵੀਰੋ ਦੇ ਪੁੱਤਰ ਪੰਜੇ ਭਰਾ, ਛੇਵੇਂ ਮਾਮਾ ਕਿਰਪਾਲ ਚੰਦ ਜੀ, ਸੱਤਵੇਂ ਭਾਈ ਨੰਦ ਚੰਦ ਜੀ, ਔਰ ਅੱਠਵੇਂ ਭਾਈ ਦਇਆ ਰਾਮ ਜੀ। ਕਲਗੀਧਰ ਨਾਲ ਅੱਠ ਸਿੱਖ ਸੀ, ਔਰ ਭਾਈ ਬਾਬੇ ਰਾਮ ਰਾਏ ਨਾਲ ਬਹਿਲੋ ਕਾ ਗੁਰਦਾਸ, ਔਰ ਉਹਦਾ ਭਰਾ ਸੀ ਤਾਰਾ, ਤੇ ਦੋ ਮਸੰਦ ਹੋਰ, ਚਾਰ ਜਣੇ ਉਹਦੇ ਨਾਲ ਸਨ।
ਅਪਰ ਖਰੇ ਸਭ ਜਮਨਾ ਤੀਰ,
ਕਲਗੀਧਰ ਜੀ ਨਾਲ ਮਹਾਰਾਜ ਜੀ ਦੇ ਜਿੰਨੇ ਸਿੱਖ ਸੀ ਉਹ ਵੀ ਯੋਧੇ ਜਮਨਾ ਦੇ ਕਿਨਾਰੇ ਖੜੇ ਨੇ, ਤੇ ਜਿਹੜੇ ਬਾਬੇ ਰਾਮ ਰਾਏ ਦੀ ਸੰਗਤ ਸੀ ਉਹ ਵੀ ਜਮਨਾ ਦੇ ਕੰਢੇ ਤੇ ਖਲੋਤੇ ਨੇ।
ਬੰਧਨ ਸੋ ਸ਼ਰੀਕ ਪਨ ਕਰਬੋ,
ਉਹ ਜਿਹੜੇ ਸੀ ਉਹ ਸ਼ਰੀਕ ਪੁਣਾ ਕਰਦੇ ਸਨ। ਕਲਗੀਧਰ ਜਿਹੜੇ ਬਾਬੇ ਰਾਮ ਰਾਏ ਦੇ ਚੇਲੇ ਸੀ ਉਹਨਾਂ ਦੀ ਸੰਗਤ ਸੀ ਉਹ ਮਹਾਰਾਜ ਜੀ ਨਾਲ ਸ਼ਰੀਕ ਪੁਣਾ ਕਰਦੇ ਹਨ।
ਮਤਸਰ ਆਦ ਅਸੂਆ ਤਰਬੋ,
ਉਹਨਾਂ ਅੰਦਰ ਈਰਖਾ ਵੀ ਹੈ, ਉਹਨਾਂ ਅੰਦਰ ਦਵੈਸ਼ ਵੀ ਹੈ।
ਪੂਰਵ ਅਨੇਕ ਪ੍ਰਕਾਰ ਉਠਾਵਾ,
ਪਹਿਲਾਂ ਵੀ ਕਈ ਪ੍ਰਕਾਰ ਦੇ ਬਾਬੇ ਰਾਮ ਰਾਏ ਦੇ ਮਨ ਚ ਵੀ ਪਹਿਲਾਂ ਕਦੇ ਕਦੇ ਗੁਰੂ ਘਰ ਪ੍ਰਤੀ ਦਵੈਸ਼ ਆ ਜਾਂਦੀ ਸੀ।
ਚਿਤ ਸ੍ਰੀ ਰਾਮ ਰਾਏ ਪਛਤਾਵਾ,
ਬਾਬੇ ਰਾਮ ਰਾਏ ਦੇ ਮਨ ਚ ਉਹਨਾਂ ਪਿਛਲੀਆਂ ਗੱਲਾਂ ਨੂੰ ਚੇਤੇ ਕਰਕੇ ਪਛਤਾਵਾ ਹੋਇਆ ਵੀ ਮੈਂ ਸਤਿਗੁਰਾਂ ਦੇ ਘਰ ਨਾਲ ਵੈਰ ਰੱਖਿਆ, ਗੁਰੂ ਘਰ ਨਾਲ ਸ਼ਰੀਕਾ ਲਾ ਕੇ ਰੱਖਿਆ। ਬਾਬੇ ਰਾਮ ਰਾਏ ਨੇ ਵੀ ਸੱਤਵੇਂ ਪਾਤਸ਼ਾਹ ਤੋਂ ਬਾਅਦ ਨਾ ਮੈਂ ਅੱਠਵੇਂ ਦੇ ਸ਼ਰਨ ਚ ਗਿਆ, ਨਾ ਨੌਵੇਂ ਪਾਤਸ਼ਾਹ ਦੀ ਸ਼ਰਨ ਚ ਗਿਆ, ਸ਼ਰੀਕ ਪੁਣਾ ਹੀ ਸੀ ਨਾ। ਪਛਤਾਵਾ ਹੋ ਰਿਹਾ ਵੀ ਮੇਰੇ ਕੋਲ ਇਹ ਵੱਡੀ ਗਲਤੀ ਹੋਈ। ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਹੀ ਮਨ ਬੜਾ ਪਛਤਾਵਾ ਕੀਤਾ।
ਧਰੀ ਸਰਲਤਾ ਉਰ ਮਹਿ ਪੇ ਭਲੇ,
ਹੁਣ ਹਿਰਦਾ ਸਰਲ ਕਰ ਲਿਆ ਵੀ ਅੱਗੇ ਤੋਂ ਨੀ ਇਹ ਦਵੈਸ਼ ਰੱਖਣੀ, ਹਿਰਦਾ ਸਾਫ ਕਰ ਲਿਆ, ਕਿਉਂਕਿ ਇਹੀ ਆ ਗੁਰਮਤਿ ਦੀ ਖੇਡ ਹੀ ਇਹ ਹੈ। ਹੁਣ ਜੋ ਪਿੱਛੇ ਹੋ ਗਿਆ ਉਹ ਤਾਂ ਨੀ ਨਾ ਆਪਾਂ ਬਦਲ ਸਕਦੇ, ਜੋ ਪਿੱਛੇ ਸਾਡੇ ਕੋਲੋਂ ਊਣਤਾਈ ਗਲਤੀ ਕੁਝ ਵੀ ਹੋ ਗਿਆ ਉਹ ਆਪਾਂ ਬਦਲ ਨਹੀਂ ਸਕਦੇ, ਉਹ ਤਾਂ ਹੋ ਗਈ, ਉਹਦਾ ਪਛਤਾਵਾ ਕਰਕੇ ਅੱਗੇ ਲਈ ਸਿੱਧੇ ਹੋ ਕੇ ਤੁਰ ਸਕਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਵੀ ਸਿਧਾਂਤ ਹੈ ਵੀ ਪਿਛਲੇ ਗੁਨਾਹ ਬਖਸ਼ ਕੇ, ਮਹਾਰਾਜ ਔਗਣ ਬਖਸ਼ ਕੇ ਅੱਗੇ ਨੂੰ ਸਿੱਧੇ ਮਾਰਗ ਪਾ ਦਿੰਦੇ ਹਨ। ਜਿਵੇਂ ਗਲੀਆਂ ਨਾਲੀਆਂ ਤੇ ਟੋਭਿਆਂ ਦਾ ਪਾਣੀ ਜਦੋਂ ਗੰਗਾ 'ਚ ਚਲਾ ਜਾਂਦਾ ਫਿਰ ਉਹ ਨਲੀਆਂ ਨਾਲੀਆਂ ਤੇ ਗਲੀਆਂ ਦਾ ਤੇ ਟੋਭਿਆਂ ਦਾ ਜਲ ਨਹੀਂ ਰਹਿ ਜਾਂਦਾ, ਫਿਰ ਗੰਗਾ 'ਚ ਮਿਲ ਕੇ ਗੰਗਾ ਰੂਪ ਹੋ ਜਾਂਦਾ। ਇਸੇ ਤਰ੍ਹਾਂ ਪਿਛਲੇ ਜੀਵਨ ਵਿੱਚ ਕੀ ਕੀਤਾ, ਕੌਡੇ ਰਾਕਸ਼ ਨੇ, ਸੱਜਣ ਠੱਗ ਨੇ, ਭੂਮੀਏ ਚੋਰ ਨੇ, ਬਾਬੇ ਬਿਧੀ ਚੰਦ ਨੇ, ਜਾਂ ਹੋਰ ਕਿੰਨੇ ਗੁਰੂ ਘਰ ਦੇ ਪ੍ਰਮਾਣ ਨੇ, ਪਿੱਛੇ ਅਸੀਂ ਕੀ ਕੀਤਾ। ਜਦੋਂ ਗੁਰੂ ਸ਼ਰਨ 'ਚ ਆ ਗਏ ਤੇ ਸਤਿਗੁਰੂ ਸਾਰੇ ਪਿਛਲੇ ਔਗਣ ਬਖਸ਼ ਕੇ ਅੱਗੇ ਨੂੰ ਪਵਿੱਤਰ ਕਰ ਦਿੰਦੇ, ਪਰ ਅੱਗੇ ਤੋਂ ਸੁਚੇਤ ਰਹਿਣਾ, ਇਹ ਨਹੀਂ ਵੀ ਪਿੱਛੇ ਕਰਦੇ ਰਹੇ ਹੁਣ ਫਿਰ ਕਰੀ ਜਾਈਏ ਅੱਗੇ ਨੂੰ ਵੀ। ਆਗਿਆ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਸੁਚੇਤ ਹੋ ਕੇ ਚੱਲਣਾ, ਪਿੱਛੇ ਜੋ ਹੋ ਗਿਆ ਹੁਣ ਬਦਲ ਤਾਂ ਨਹੀਂ ਨਾ ਸਕਦੇ, ਉਹਨੂੰ ਆਪਣੀ ਅੱਗੇ ਵਾਸਤੇ ਸੁਚੇਤ ਹੋ ਜਾਈਏ। ਬਾਬੇ ਰਾਮ ਰਾਏ ਨੇ ਮਨ ਚ ਪਛਤਾਵਾ ਕੀਤਾ ਵੀ ਮੈਂ ਗਲਤ ਕੀਤਾ ਪਹਿਲਾਂ, ਪਰ ਅੱਗੇ ਨੂੰ ਸਾਫ਼ ਕਰ ਲਿਆ, ਇਰਦਾ ਇਰਦਾ ਬਿਲਕੁਲ ਨਿਸ਼ਕਪਟ ਕਰ ਲਿਆ।
ਭਈ ਸਫਲਤਾ ਗੁਰ ਸੰਗ ਮਿਲੇ,
ਸਤਿਗੁਰੂ ਜੀ ਨਾਲ ਮਿਲ ਕੇ ਮੇਰਾ ਹੁਣ ਜੀਵਨ ਸਫਲ ਹੋ ਗਿਆ, ਘੱਟੋ ਘੱਟ ਮੈਂ ਬੇਮੁੱਖ ਹੋ ਕੇ ਨਹੀਂ ਮਰਾਂਗਾ। ਬਾਬਾ ਰਾਮ ਰਾਏ ਜੀ ਦੇ ਮਨ 'ਚ ਇਸ ਗੱਲ ਦੀ ਸੰਤੁਸ਼ਟੀ ਹੋ ਗਈ ਕਿ ਘੱਟੋ ਘੱਟ ਹੁਣ ਮੈਂ ਗੁਰੂ ਘਰ ਤੋਂ ਬੇਮੁੱਖ ਹੋ ਕੇ ਨਹੀਂ ਮਰਾਂਗਾ।
ਬੂਜਤ ਪਯੋ ਅਨੰਦਪੁਰ ਗਾਥਾ,
ਸਤਿਗੁਰੂ ਜੀ ਦੇ ਪਾਸ ਬਾਬਾ ਰਾਮ ਰਾਏ ਜੀ ਆਨੰਦ ਦੀਆਂ ਬਾਤਾਂ ਪੁੱਛਦੇ ਹਨ।
ਕਿਮ ਬਿਰੋਧ ਉਪਜਿਓ ਨਿਰਪ ਸਾਥਾ,
ਪੁੱਛਣ ਲੱਗ ਪਏ ਮਹਾਰਾਜ ਜੀ ਉਧਰ ਪਹਾੜੀ ਰਾਜਿਆਂ ਨਾਲ ਆਪ ਜੀ ਦਾ ਕਿਵੇਂ ਵਿਰੋਧ ਹੋਇਆ। ਬਾਬਾ ਰਾਮ ਰਾਏ ਜੀ ਤੱਕ ਖਬਰ ਪਹੁੰਚਦੀ ਸੀ ਵੀ ਪਹਾੜੀ ਰਾਜੇ ਭੀਮ ਚੰਦ ਹੋਣੀ ਉਹ ਆਪ ਜੀ ਨਾਲ ਦਵੈਸ਼ ਕਰ ਰਹੇ ਨੇ, ਉਹਨਾਂ ਨਾਲ ਵਿਰੋਧ ਦਾ ਕਾਰਨ ਕੀ ਬਣਿਆ?
ਛਿਮਾ ਧਾਰ ਇਤ ਦਿਸ਼ ਕੋ ਆਏ,
ਫਿਰ ਉਹਨਾਂ ਨੂੰ ਛਿਮਾ ਕਰਕੇ ਆਪ ਜੀ ਇਸ ਪਾਸੇ ਆ ਗਏ, ਉਹਨਾਂ ਨਾਲ ਜੰਗ ਨਹੀਂ ਲੜਿਆ। ਸੁਣਿਆ ਸੀ ਵੀ ਜੰਗ ਦੇ ਆਸਾਰ ਬਣੇ ਸੀ, ਜੰਗ ਨਹੀਂ ਲੜਿਆ, ਆਪ ਜੀ ਉਹਨਾਂ ਨੂੰ ਛਿਮਾ ਕਰਕੇ ਇਸ ਪਾਸੇ ਆ ਗਏ ਹੋ।
ਨਾਹਿਨ ਜੰਗ ਤਿੰਨ ਸੰਗ ਮਚਾਏ,
ਉਹਨਾਂ ਨਾਲ ਆਪ ਜੀ ਨੇ ਜੰਗ ਨਹੀਂ ਮਚਾਇਆ, ਯੁੱਧ ਨਹੀਂ ਲੜਿਆ, ਉਹਦਾ ਕੀ ਕਾਰਨ ਹੋਇਆ?
ਸੁਣ ਕਲਗੀ ਧਰ ਸਕਲ ਬਖਾਨਾ,
ਸੁਣ ਕੇ ਬਾਬਾ ਰਾਮ ਰਾਏ ਜੀ ਨੂੰ ਕਲਗੀ ਧਰ ਜੀ ਬੋਲੇ, ਕਹਿਣ ਲੱਗੇ
ਮੂੜ ਚਹੇ ਹਮ ਸੋ ਛਲ ਠਾਨਾ।
ਮਹਾਰਾਜ ਜੀ ਕਹਿੰਦੇ ਬਾਬਾ ਰਾਮ ਰਾਏ ਜੀ ਉਹ ਮੂਰਖ ਸਾਡੇ ਨਾਲ ਕਪਟ ਕਰਨਾ ਚਾਹੁੰਦੇ ਸੀ, ਸਾਡੇ ਨਾਲ ਛਲ ਤੇ ਫਰੇਬ ਦੀ ਬਿਰਤੀ ਰਚਣਾ ਚਾਹੁੰਦੇ ਸਨ।
ਕਪਟ ਸੰਗ ਚਹਿ ਲਹਿਓ ਮਤੰਗਾ,
ਸਾਡੇ ਨਾਲ ਛਲ ਫਰੇਬ ਕਰਕੇ ਸਾਡੀਆਂ ਵਸਤੂਆਂ ਲੈਣਾ ਚਾਹੁੰਦੇ ਸੀ, ਪ੍ਰਸ਼ਾਦੀ ਹਾਥੀ ਲੈਣਾ ਚਾਹੁੰਦੇ ਸਨ।
ਗੁਰ ਘਰ ਸੋ ਕਿਵੇਂ ਪੁਜ ਹੈ ਕੁਟੰਗਾ,
ਦੱਸੋ ਭਲਾ ਬਾਬਾ ਰਾਮ ਰਾਏ ਜੀ ਗੁਰੂ ਘਰ ਨਾਲ ਛਲ ਚੱਲ ਸਕਦਾ? ਭਲਾ ਗੁਰੂ ਘਰ ਨਾਲ ਏਦਾਂ ਫਰੇਬ ਚੱਲ ਸਕਦਾ? ਨਹੀਂ ਚੱਲ ਸਕਦਾ, ਉਹਨਾਂ ਦਾ ਇਹ ਕੋਝਾ ਤਰੀਕਾ।
ਸਰਵ ਪ੍ਰਕਾਰ ਭਈ ਰਣ ਤਿਆਰੀ,
ਤਿਆਰੀ ਵੀ ਹੋ ਗਈ ਸੀ, ਅਸੀਂ ਤਾਂ ਤਿਆਰੀ ਕਰ ਲਈ, ਨਗਾਰਿਆਂ ਤੇ ਚੋਭਾ ਮਾਰ ਦਿੱਤੀਆਂ ਸਨ।
ਮਿਲ ਭਰਾਤਨ ਸੋ ਤਬ ਹੈ ਵਿਚਾਰੀ,
ਪਰ ਉਹ ਹੀ ਮਲੇਸ਼ ਨਹੀਂ ਆਏ, ਅਸੀਂ ਤਾਂ ਤਿਆਰੀ ਕਰੀ ਬੈਠੇ ਸੀ ਵੀ ਆਵਣ ਪ੍ਰਾਹੁਣਾਚਾਰੀ ਚੰਗੇ ਤਰੀਕੇ ਨਾਲ ਕਰਾਂਗੇ, ਸਾਡੇ ਤਾਂ ਯੋਧੇ ਕਾਹਲੇ ਪਏ ਹੋਏ ਸੀ, ਡੌਲੇ ਫਰਕਦੇ ਸੀ ਸੂਰਮਿਆਂ ਦੇ ਵੀ ਆਵਣ ਤਾਂ ਸੀ ਪਹਾੜੀਏ, ਦੋ ਪੈਰਾਂ ਤੇ ਚੱਲ ਕੇ ਆਉਣਗੇ, ਵਾਪਸ ਜਾਣਗੇ ਨਹੀਂ, ਪਰ ਆਏ ਨਹੀਂ। ਉਹਨਾਂ ਪਹਾੜੀਆਂ ਨੇ, ਭਰਾਵਾਂ ਨੇ, ਸਾਰਿਆਂ ਨੇ ਰਲ ਕੇ ਆਪਸ ਵਿੱਚ ਸਲਾਹ ਕੀਤੀ,
ਵਿਆਹ ਵਿਖੇ ਹੋਏ ਸ਼ੋਕ ਮਹਾਨਾ,
ਭੀਮ ਚੰਦ ਦੇ ਨਖੱਟੂ ਪੁੱਤਰ ਦਾ ਵਿਆਹ ਸੀ, ਉਹਦੇ ਵਿਆਹ ਵਾਸਤੇ ਉਹਨਾਂ ਨੇ ਵਿਚਾਰ ਕੀਤੀ ਵੀ ਵਿਆਹ ਦੇ ਵਿੱਚ ਜੰਗ ਲੜਨਾ ਠੀਕ ਨਹੀਂ।
ਟਰ ਕਰ ਗਯੋ ਵੀਰ ਰਸਹਾਨਾ,
ਤੇ ਟਲ ਗਿਆ ਵੀਰ ਰਸ ਵੀ, ਛੱਡ ਦਿੱਤਾ ਆਪਣੀ ਅਣਖ, ਛੱਡ ਦਿੱਤੀ ਲੜਨ ਤੋਂ ਗੁਰੇਜ ਕਰ ਗਿਆ ਭੀਮ ਚੰਦ।
ਨਾ ਹਣੇਸ਼ ਇਹ ਹਮ ਹੈ ਬੁਲਾਇਓ,
ਰਾਜੇ ਭੀਮ ਚੰਦ ਨੂੰ ਦੂਸਰੇ ਰਾਜਿਆਂ ਨੇ ਆ ਕੇ, ਕਿਰਪਾਲ ਕਟੋਚੀ ਵਰਗਿਆਂ ਨੇ ਕਹਿਤਾ ਵੀ ਜੰਗ ਦੇ ਮੈਦਾਨ ਚ ਜੇ ਲੜਨ ਜਾਵਾਂਗੇ ਵੀ ਅੱਗੇ ਕਿਹੜਾ ਵੀ ਉਹ ਕੋਈ ਸਧਾਰਨ ਜੇ ਬੰਦੇ ਆ ਵੀ ਜਿਨ੍ਹਾਂ ਨੂੰ ਜਾ ਕੇ ਆਪਾਂ ਫੜ ਲੈਣਾ, ਉਹ ਵੀ ਸੂਰਮੇ ਨੇ, ਯੋਧੇ ਨੇ, ਤੇ ਯੋਧਿਆਂ ਨਾਲ ਲੜਨ ਜਾਵਾਂਗੇ ਤੇ ਰਾਹ ਚ ਸਾਡੇ ਬੰਦੇ ਵੀ ਜੰਗ ਦੇ ਮੈਦਾਨ ਚ ਮਰਨਗੇ, ਤੇ ਕਿਤੇ ਇਹ ਨਾ ਹੋਵੇ ਭੀਮ ਚੰਦ ਕੋਈ ਗੋਲੀ ਜਾਂ ਤੀਰ ਤੇਰੇ ਮੱਥੇ ਚ ਆ ਕੇ ਵੱਜ ਗਿਆ ਤੇ ਤੇਰੇ ਪੁੱਤ ਨੂੰ ਸਿਰੇ ਲਾ ਕੇ ਕੌਣ ਲੈ ਕੇ ਜਾਏਗਾ ਵਿਆਹਵਣ? ਡਰਾ ਦਿੱਤਾ ਭੀਮ ਚੰਦ ਨੂੰ, ਉਹ ਆਇਆ ਨੀ ਲੜਨ ਸਾਡੇ ਨਾਲ। ਇੱਧਰ ਨਾਹਣ ਦਾ ਰਾਜਾ ਜਿਹੜਾ ਮੇਦਨੀ ਪ੍ਰਕਾਸ਼ ਸੀ, ਉਹਨੇ ਸਾਡੇ ਨਾਲ ਪ੍ਰੇਮ ਕੀਤਾ ਤੇ ਸਾਨੂੰ ਆਪਣੇ ਕੋਲ ਸੱਦ ਲਿਆ।
ਚਹਿਤ ਆਪ ਕੇ ਨਿਕਟ ਟਿਕਾਇਓ,
ਉਹ ਚਾਹੁੰਦਾ ਸੀ ਵੀ ਉਧਰ ਬਾਬਾ ਰਾਮ ਰਾਏ ਜੀ ਨੇ ਤੇ ਮਹਾਰਾਜ ਜੀ ਤੁਸੀਂ ਵੀ ਆਪ ਕਿਰਪਾ ਕਰਕੇ ਇੱਥੇ ਨੇੜੇ ਟੇਕ ਜਾਓ, ਇਸ ਕਰਕੇ ਅਸੀਂ ਨਾਹਣ ਦੇ ਰਾਜੇ ਦੀ ਬੇਨਤੀ ਮੰਨ ਕੇ ਆਏ ਹਾਂ।
ਜਮਨਾ ਤਟ ਸੁੰਦਰ ਕੋ ਹੀਰਾ,
ਸਾਨੂੰ ਇਹ ਇਲਾਕਾ ਪਸੰਦ ਆਇਆ, ਜਮਨਾ ਦਾ ਕਿਨਾਰਾ ਹੈ, ਸੁੰਦਰ ਰਮਣੀਕ ਥਾਂ ਹੈ,
ਘਾਲਿਓ ਆਨ ਆਪਣੋ ਡੇਰਾ,
ਅਸੀਂ ਇੱਥੇ ਆ ਕੇ ਆਪਣਾ ਡੇਰਾ ਆਪਣਾ ਪੜਾ ਕਰ ਲਿਆ ਹੈ।
ਕਾਰਨ ਅਨੇਕ ਜਾਣ ਕਰ ਆਏ,
ਕਈ ਕਾਰਨ ਜਾਣ ਕੇ ਅਸੀਂ ਇੱਥੇ ਆਏ ਹਾਂ, ਰਾਜਿਆਂ ਦਾ ਇੱਥੇ ਵਿਰੋਧ ਵੀ ਸੀ ਦੋਨਾਂ ਦਾ, ਉਹਨਾਂ ਦੀ ਸੰਧੀ ਕਰਾਣੀ, ਹੋਰ ਕਈ ਕਾਰਨ ਸਨ, ਇੱਥੇ ਕਈਆਂ ਜੀਵਾਂ ਦਾ ਭਲਾ ਹੋਣਾ ਸੀ, ਉਹਦੇ ਲਈ ਅਸੀਂ ਇੱਥੇ ਚੱਲ ਕੇ ਆਏ ਹਾਂ।
ਬਸਤ ਸੋ ਬਹਿਰਤ ਆਨੰਦ ਉਪਾਏ,
ਤੇ ਅਸੀਂ ਆਨੰਦ ਨਾਲ ਇੱਥੇ ਵਸ ਰਹੇ ਹਾਂ ਤੇ ਵਿਚਰ ਰਹੇ ਹਾਂ।
ਸੁਣ ਸ਼੍ਰੀ ਰਾਮ ਰਾਏ ਪੁਨ ਪਾਖਾ,
ਕਲਗੀਧਰ ਜੀ ਦੇ ਬਚਨ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ,
ਕੋਈ ਨਾ ਹਟਾਏ ਸਕਹਿ ਤੁਮ ਕਾਂਖਾ,
ਮਹਾਰਾਜ ਜੋ ਤੁਸੀਂ ਚਾਹੁੰਦੇ ਉਹਨੂੰ ਕੋਈ ਹਟਾ ਨਹੀਂ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ।
ਜਾਨੀ ਪਰੈ ਬੈਸ ਮਮ ਥੋਰੀ,
ਮਹਾਰਾਜ ਮੇਰੀ ਹੁਣ ਬੇਨਤੀ ਆਪ ਜੀ ਦੇ ਚਰਨਾਂ ਚ ਕਿ ਮੈਂ ਆਪ ਜੀ ਨੂੰ ਮਿਲਣ ਆਇਆ ਹਾਂ, ਮੈਨੂੰ ਏਦਾਂ ਜਾਪਦਾ ਵੀ ਮੇਰੀ ਉਮਰ ਹੁਣ ਥੋੜੀ ਹੈ। ਬਾਬਾ ਰਾਮ ਰਾਏ ਜੀ ਨੂੰ ਸੁੱਝ ਗਿਆ ਸੀ ਕਿ ਸਰੀਰ ਦਾ ਸਮਾਂ ਹੁਣ ਨੇੜੇ ਆ ਰਿਹਾ ਹੈ, ਕਹਿਣ ਲੱਗੇ ਮੈਨੂੰ ਇਹ ਜਾਪ ਰਿਹਾ ਕਿ ਮੇਰੇ ਹੁਣ ਇਸ ਸਰੀਰ ਦੀ ਉਮਰ ਥੋੜੀ ਹੈ,
ਠਾਨਤ ਰਹੋ ਕਿਰਪਾ ਹਮ ਔਰੀ,
ਤੇ ਮਹਾਰਾਜ ਜਿੰਨਾ ਚਿਰ ਇਹ ਸਰੀਰ ਚ ਮੈਂ ਹਾਂ ਆਪਣੀ ਕਿਰਪਾ ਰੱਖਿਓ ਮੇਰੇ ਤੇ, ਮਹਾਰਾਜ ਆਪਣੀ ਦਇਆ ਦ੍ਰਿਸ਼ਟੀ ਕਰਕੇ ਮੇਰੇ ਵੱਲ ਵੇਖਦੇ ਰਹੋ।
ਭੇਦ ਭਾਵ ਜੇ ਅਨੇਕ ਪ੍ਰਕਾਰੀ,
ਮਹਾਰਾਜ ਜਿਹੜੇ ਆ ਕਈ ਤਰ੍ਹਾਂ ਦੇ ਭੇਦ ਪਹਿਲਾਂ ਬਣ ਗਏ ਸਨ, ਕਈ ਤਰ੍ਹਾਂ ਦੇ ਸ਼ਰੀਕ ਪੁਣੇ ਦੀਆਂ ਬਿਰਤੀਆਂ ਪਹਿਲਾਂ ਬਣੀਆਂ ਹੋਈਆਂ ਸਨ।
ਨਹਿ ਕੁਛ ਰੱਖ ਹਿਰਦੈ ਮਝਾਰੀ।
ਮਹਾਰਾਜ ਪਿਛਲੀਆਂ ਗੱਲਾਂ ਨੂੰ ਚੇਤੇ ਨਾ ਕਰਿਓ। ਬਾਬਾ ਰਾਮ ਰਾਏ ਜੀ ਬੇਨਤੀ ਕਰਦੇ, ਮਹਾਰਾਜ ਪਿੱਛੇ ਜੋ ਹੋ ਗਿਆ, ਮੇਰੇ ਕੋਲੋਂ ਜੋ ਗਲਤੀਆਂ ਹੋਈਆਂ, ਜੋ ਭੇਦ ਭਾਵ ਬਣੇ ਹੋਏ ਸੀ ਗੁਰੂ ਘਰ ਨਾਲ ਮੇਰੇ, ਮਹਾਰਾਜ ਉਹ ਨਾ ਚੇਤੇ ਰੱਖਿਓ। ਮੇਰੀ ਹੁਣ ਉਮਰ ਥੋੜੀ ਹੈ, ਦਇਆ ਰੱਖਿਓ ਮਹਾਰਾਜ, ਮੇਲ ਕੇ ਹੀ ਰੱਖਿਓ, ਆਪਣੇ ਚਰਨਾਂ ਨਾਲ ਵਿਛੋੜਿਓ ਨਾ।
ਬਿਗੜੇ ਬ੍ਰਿੰਦ ਮਸੰਦ ਹਮਾਰੇ।
ਮਹਾਰਾਜ ਮੇਰੇ ਘਰ ਦੀ ਵੀ ਇੱਕ ਸਮੱਸਿਆ ਕਿ ਮੇਰੇ ਜਿੰਨੇ ਮਸੰਦ ਨੇ ਉਹ ਵਿਗੜੇ ਹੋਏ ਨੇ, ਮੇਰੇ ਨਾਲ ਵਿਗੜ ਗਏ ਨੇ, ਆਪਣੀਆਂ ਮਰਜ਼ੀਆਂ ਕਰਦੇ ਮੇਰੇ ਆਖੇ ਚ ਨਹੀਂ ਚੱਲਦੇ। ਬਾਬਾ ਰਾਮ ਰਾਏ ਜੀ, ਕਿਉਂਕਿ ਮਸੰਦ ਜਿਹੜੇ ਸਨ ਉਹ ਭ੍ਰਸ਼ਟ ਹੋ ਗਏ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਹੀ ਭ੍ਰਸ਼ਟ ਹੋ ਗਏ ਸੀ। ਨੌਵੇਂ ਪਾਤਸ਼ਾਹ ਜਦੋਂ ਪ੍ਰਗਟ ਹੋਣਾ ਸੀ, 22 ਮੰਜੀਆਂ ਲੱਗੀਆਂ, ਉਦੋਂ ਮਸੰਦਾਂ ਨੇ ਆਪਣੀਆਂ ਕਰਤੂਤਾਂ ਪ੍ਰਗਟ ਕੀਤੀਆਂ। ਅੱਗੇ ਕਥਾ ਆਵੇਗੀ ਵੀ ਕਿੰਨੇ ਨਿਗਰ ਗਏ ਸੀ ਇਹ ਮਸੰਦ, ਇੰਨੇ ਨੀਚ ਤਾਂ ਸਾੜਨੇ ਪਏ ਸੀ ਪਾਤਸ਼ਾਹ ਨੂੰ, ਕਿਉਂਕਿ ਕਰਤੂਤ ਇਹੋ ਜਿਹੀ ਸੀ ਇਹਨਾਂ ਦੀ। ਤੋ ਬਾਬੇ ਰਾਮ ਰਾਏ ਨੇ ਇਹ ਵੀ ਦੱਸਿਆ, ਮਹਾਰਾਜ ਜਿਹੜੇ ਮੇਰੇ ਮਸੰਦ ਨੇ ਉਹ ਹੁਣ ਮੇਰੇ ਨਾਲ ਵਿਗੜੇ ਹੋਏ ਹਨ।
ਜੇਕਰ ਪਿੱਛੇ ਕਰਹਿ ਬਿਗਾਰੇ।
ਮਹਾਰਾਜ ਜੇ ਮੇਰੇ ਤੋਂ ਬਾਅਦ, ਕਿਉਂਕਿ ਮੇਰਾ ਇਹ ਸਰੀਰ ਜਿੰਨਾ ਚਿਰ ਹੈ ਉਹਨਾਂ ਚਿਰ ਉਹ ਮੇਰਾ ਮਾੜਾ ਮੋਟਾ ਡਰ ਮੰਨਦੇ ਆ, ਤੇ ਬਾਅਦ ਵਿੱਚ ਮੈਨੂੰ ਪਤਾ ਵੀ ਉਹਨਾਂ ਨੇ ਫਤੂਰ ਪਾਉਣਾ, ਉਹ ਮੇਰੇ ਘਰ ਦੀਆਂ ਨੂੰ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਗੇ।
ਸਭ ਡੇਰੇ ਕੀ ਕਾਰ ਸੁਧਾਰੋ।
ਮਹਾਰਾਜ ਉਦੋਂ ਸਾਰੇ ਡੇਰੇ ਦੀ ਕਾਰ ਜ਼ਿੰਮੇਵਾਰੀ ਤੁਸੀਂ ਸੰਭਾਲਿਓ, ਮੇਰੇ ਘਰ ਦਾ ਸਾਰਾ ਪ੍ਰਬੰਧ ਕਲਗੀਧਰ ਜੀ ਤੁਸੀਂ ਕਰਿਓ।
ਉਚਿਤ ਅਨੁਚਿਤ ਵਿਚਾਰ ਸੰਭਾਲੋ।
ਜੋ ਉਚਿਤ ਹੋਵੇ ਅਨੁਚਿਤ ਹੋਵੇ ਉਹ ਸਾਰੀ ਵਿਚਾਰ ਤੁਸੀਂ ਕਰਨੀ ਆ, ਤੁਸੀਂ ਵੇਖਣਾ, ਮੇਰੇ ਤੋਂ ਬਾਅਦ ਵੀ ਮੇਰੇ ਘਰ ਦਾ ਖਿਆਲ ਉਹ ਤੁਸੀਂ ਰੱਖਣਾ, ਇਹ ਮੇਰੀ ਬੇਨਤੀ ਹੈ।
ਬੰਸ਼ ਵਿਭੂਖਣ ਪਏ ਅਦੂਖਣ।
ਮਹਾਰਾਜ ਹਾਂਜੀ,
ਬੰਸ਼ ਵਿਭੂਖਣ ਪਏ ਅਦੂਖਣ।
ਪਾਤਸ਼ਾਹ ਸੋਢੀਆਂ ਦੀ ਬੰਸ਼ ਦੇ ਤੁਸੀਂ ਗਹਿਣੇ ਹੋ, ਆਭੂਸ਼ਣ ਹੋ, ਅਦੁਖਨ ਦੋਸ਼ਾਂ ਤੋਂ ਰਹਿਤ ਹੋ।
ਬਿਗਨ ਤਿਮਰ ਗਨ ਕੇ ਜਨ ਪੂਖਨ।
ਬਿਗਨਾ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਤੁਸੀਂ ਸੂਰਜ ਦੇ ਸਮਾਨ ਹੋ।
ਬਹੁ ਕਾਰਨ ਕਰ ਜਨਮ ਤੁਹਾਰਾ।
ਇਸੇ ਬਹੁ ਕਾਰਨਾ ਕਰਕੇ ਆਪ ਜੀ ਦਾ ਜਨਮ ਹੋਇਆ ਕਲਗੀਧਰ ਜੀ।
ਮੈਂ ਨਿਰਣੈ ਕਰ ਲੀਨ ਵਿਚਾਰਾ।
ਮੈਂ ਨਿਰਣੈ ਕਰਕੇ ਇਸ ਗੱਲ ਦੀ ਵਿਚਾਰ ਕਰ ਲਈ ਹੈ ਕਿ ਆਪ ਜੀ ਦਾ ਜਨਮ ਬਹੁਤ ਕਾਰਨਾ ਕਰਕੇ ਹੋਇਆ ਹੈ।
ਭਵਜਲ ਸਾਗਰ ਤਰਨ ਦੁਹੇਲਾ।
ਇਸ ਭਵਜਲ ਸਾਗਰ ਨੂੰ ਤਰਨਾ ਬੜਾ ਦੁਹੇਲਾ ਔਖਾ ਹੈ, ਸੰਸਾਰ ਸਮੁੰਦਰ ਹੈ, ਇਹਨੂੰ ਤਰਨਾ ਕੋਈ ਸੌਖੀ ਗੱਲ ਨਹੀਂ, ਇਸ ਪਰ ਸਰਬਰ ਦੁਹੇਲਾ ਹੈ ਇਹਨੂੰ ਤਰਨਾ।
ਇਸ ਕੋ ਤਰਬੇ ਹੇਤ ਸੁਹੇਲਾ।
ਇਸ ਭਾਵ ਸਾਗਰ ਤੋਂ ਤਰਨ ਲਈ ਕਿਵੇਂ ਸੁਖੀ ਹੋ ਕੇ ਤਰਿਆ ਜਾ ਸਕਦਾ, ਉਹਦੇ ਲਈ ਆਪ ਜੀ ਨੇ ਅਵਤਾਰ ਧਾਰਿਆ ਜੀਵਾਂ ਦੇ ਭਲੇ ਲਈ।
ਸ੍ਰੀ ਨਾਨਕ ਜੀ ਭਰਿਓ ਜਹਾਜ਼ ਜਹਾਜ਼ਾ।
ਇਸ ਭਾਵ ਸਾਗਰ ਤੋਂ ਤਰਨਾ ਮੁਸ਼ਕਲ ਹੈ, ਪਰ ਗੁਰੂ ਨਾਨਕ ਸਾਹਿਬ ਨੇ ਸੁਖਾਲੇ ਢੰਗ ਨਾਲ ਤਰਨ ਲਈ, ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਸਿੱਖੀ ਦਾ ਜਹਾਜ਼ ਤਿਆਰ ਕੀਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਬਾ ਰਾਮ ਰਾਏ ਜੀ ਬੇਨਤੀ ਕਰ ਰਹੇ ਕਲਗੀਧਰ ਜੀ ਨੂੰ, ਮਹਾਰਾਜ ਭਾਵ ਸਾਗਰ ਤੋਂ ਤਰਨਾ ਦੁਹੇਲਾ ਹੈ, ਪਰ ਸੁਖੀ ਹੋ ਕੇ ਸੁਖਾਲੇ ਤਰੀਕੇ ਨਾਲ ਤਰਿਆ ਜਾ ਸਕੇ, ਉਹਦੇ ਲਈ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਜਹਾਜ਼ ਤਿਆਰ ਕੀਤਾ।
ਸਤਿ ਸ੍ਰੀ ਅਕਾਲ।
ਜਿਹੜਾ ਸਿੱਖੀ ਦੇ ਜਹਾਜ਼ ਤੇ ਮਾਈ ਭਾਈ ਸਵਾਰ ਹੋਵੇਗਾ, ਉਹ ਇਸ ਭਾਵ ਸਾਗਰ ਤੋਂ ਸੁਖਾਲੇ ਤਰੀਕੇ ਨਾਲ ਤਰ ਜਾਏਗਾ। ਹਾਂਜੀ,
ਅਨੇਕ ਰੀਤ ਕੇ ਜੀਵ ਸਮਾਜਾ।
ਅਨੇਕ ਪ੍ਰਕਾਰ ਦੇ ਜੀਵ ਨੇ ਸਮਾਜ ਵਿੱਚ।
ਤਿਸ ਮਹਿ ਬਿਗਨ ਵਿਸਾਲ ਪ੍ਰਚੰਡ।
ਮਹਾਰਾਜ ਬਹੁਤ ਦਇਆ ਦ੍ਰਿਸ਼ਟੀ ਨਾਲ ਇਹ ਜਹਾਜ਼ ਚੱਲਦਾ ਰਿਹਾ, ਪਰ ਸਤਵੇਂ ਪਾਤਸ਼ਾਹ ਮੇਰੇ ਪਿਤਾ ਗੁਰਦੇਵ ਦੇ ਸਮੇਂ ਮੈਂ ਉਹ ਬਚਨ ਸੁਣੇ ਹਨ, ਇੱਕ ਗੁਰਸਿੱਖ ਦੀ ਜ਼ੁਬਾਨੀ ਵੀ ਸੁਣੇ ਹਨ, ਉਹ ਮੈਂ ਆਪ ਜੀ ਨੂੰ ਦੱਸ ਰਿਹਾ। ਪਿੱਛੇ ਉਹ ਕਥਾ ਆਈ ਸੀ ਸਤਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਕਿ ਬਹੁਤ ਸਾਰੇ ਬਿਘਨ ਉਸ ਜਹਾਜ਼ ਦੇ ਵਿੱਚ ਆਣ ਪਏ ਹਨ,
ਜਿਸ ਤੇ ਫਟਿਓ ਪਇਓ ਖੰਡ ਖੰਡ,
ਜਿਹਦੇ ਨਾਲ ਉਹ ਜਹਾਜ਼ ਟੁਕੜੇ ਟੁਕੜੇ ਹੋ ਗਿਆ। ਟੁਕੜੇ ਟੁਕੜੇ ਮਤਲਬ ਵੰਡੀਆਂ ਪੈ ਗਈਆਂ, ਮਸੰਦਾਂ ਨੇ ਵੰਡ ਦਿੱਤੀ ਸੰਗਤ, 22 ਮੰਜੀਆਂ ਜਦੋਂ ਲੱਗੀਆਂ ਮਸੰਨਾ ਨੇ ਸਿੱਖੀ ਦੇ ਉਸ ਜਹਾਜ਼ ਨੂੰ ਟੁਕੜੇ ਟੁਕੜੇ ਕਰ ਦਿੱਤਾ।
ਤੇਹ ਸਕੇਲ ਪੁਨ ਏਕ ਬਣਾਵਹੋ,
ਉਸ ਜਹਾਜ਼ ਨੂੰ ਇਕੱਠਾ ਕਰਕੇ ਇੱਕ ਬਣਾਉਣ ਲਈ ਆਪ ਜੀ ਦਾ ਪ੍ਰਕਾਸ਼ ਹੋਇਆ। ਕਈ ਕਾਰਨਾਂ ਚ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਜਹਾਜ਼ ਟੁਕੜੇ ਟੁਕੜੇ ਹੋ ਗਿਆ ਉਸ ਜਹਾਜ਼ ਨੂੰ ਇੱਕ ਕਰਕੇ ਇਕੱਠਾ ਕਰਕੇ ਤਿਆਰ ਕਰਕੇ ਚਲਾਉਣ ਲਈ ਹੇ ਬਾਜਾਂ ਵਾਲੇ ਕਲਗੀਧਰ ਜੀ ਆਪ ਜੀ ਦਾ ਪ੍ਰਕਾਸ਼ ਹੋਇਆ। ਹਾਂਜੀ,
ਭਰਿਓ ਜਹਾਜ਼ ਪਾਰ ਉਤਾਰ ਉਤਾਰ ਹੋ,
ਇਸ ਭਰੇ ਹੋਏ ਸਿੱਖੀ ਦੇ ਜਹਾਜ਼ ਨੂੰ ਪਾਰ ਉਤਾਰਨ ਵਾਸਤੇ ਤੁਸੀਂ ਆਏ ਹੋ।
ਪਿਤਾ ਗੁਰੂ ਇੱਕ ਬਾਰ ਬਖਾਨੀ,
ਇਹ ਬਚਨ ਸਾਡੇ ਪਿਤਾ ਗੁਰਦੇਵ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਨੇ ਇੱਕ ਵਾਰ ਕਹੇ ਸਨ। ਕੀਰਤਪੁਰ ਸਾਹਿਬ, ਇੱਕ ਦਿਨ ਸਤਿਗੁਰੂ ਜੀ ਪਹਾੜ ਤੇ ਚੜੇ, ਸਤਲੁਜ ਦਰਿਆ ਵੱਲ ਵੇਖ ਰਹੇ, ਉੱਚੀ ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਏ, ਸਤਵੇਂ ਪਾਤਸ਼ਾਹ ਸਿੱਖੀ ਦਾ ਜਹਾਜ਼ ਫੁੱਟ ਗਿਆ ਹੈ, ਟੁਕੜੇ ਟੁਕੜੇ ਹੋ ਗਿਆ ਹੈ। ਲਾਗੇ ਸਿੱਖ ਖੜੇ, ਮਹਾਰਾਜ ਇਹ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ, ਇਹ ਟੁਕੜੇ ਟੁਕੜੇ ਹੋਇਆ ਜਹਾਜ਼ ਕਦੇ ਇਕੱਠਾ ਹੋਵੇਗਾ? ਤਾਂ ਸਤਵੇਂ ਪਾਤਸ਼ਾਹ ਨੇ ਬਚਨ ਕਹੇ ਸੀ, ਹਾਂ ਦਸਵੇਂ ਜਾਮੇ ਵਿੱਚ ਅਸੀਂ ਇਸ ਜਹਾਜ਼ ਨੂੰ ਇਕੱਠਾ ਕਰਾਂਗੇ। ਟੁਕੜੇ ਟੁਕੜੇ ਹੋਣ ਦਾ ਮਤਲਬ ਮਸਾਂਦਾ ਨੇ ਆਪਣੀਆਂ ਮਨ ਮਰਜ਼ੀਆਂ ਸ਼ੁਰੂ ਕਰਤੀਆਂ, ਸੰਗਤ ਨੂੰ ਤੋੜਨਾ ਸ਼ੁਰੂ ਕਰਤਾ, ਧੜੇਬੰਦੀਆਂ 'ਚ ਵੰਡਣਾ ਸ਼ੁਰੂ ਕਰਤਾ। ਦਸਵੇਂ ਜਾਮੇ 'ਚ ਇਕੱਠਾ ਕਰਾਂਗੇ। ਬਾਬਾ ਰਾਮ ਰਾਏ ਜੀ ਨੂੰ ਬਚਨਾਂ ਦਾ ਪਤਾ ਸੀ, ਕਲਗੀਧਰ ਜੀ ਨੂੰ ਕਹਿ ਰਹੇ ਨੇ, ਮਹਾਰਾਜ ਉਸ ਜਹਾਜ਼ ਨੂੰ ਇਕੱਠਿਆਂ ਕਰਨ ਵਾਸਤੇ ਆਪ ਜੀ ਹੁਣ ਯਤਨਸ਼ੀਲ ਹੋ ਰਹੇ ਹੋ।
ਸਿੱਖ ਟਿਕ ਤੇ ਮੈਂ ਸੁਣ ਬੋ ਬਾਨੀ,
ਇਹ ਬਚਨ ਮੈਂ ਇੱਕ ਸਿੱਖ ਦੀ ਜ਼ੁਬਾਨੀ ਸੁਣੇ ਹਨ, ਜਿਹਨੇ ਸਤਵੇਂ ਪਾਤਸ਼ਾਹ ਦੇ ਮੁੱਖੋਂ ਇਹ ਬਚਨ ਸੁਣੇ ਸਨ।
ਗੁਰ ਕੋ ਭਰਿਓ ਜਹਾਜ਼ ਉਦਾਰਾ,
ਮਹਾਰਾਜ ਇਹ ਜਹਾਜ਼ ਜਿਹੜਾ ਵੱਡਾ ਸਿੱਖੀ ਦਾ ਹੈ,
ਲਾਏ ਧਿਆਨ ਕੋ ਹੇਰ ਵਿਚਾਰਾ,
ਸਤਵੇਂ ਪਾਤਸ਼ਾਹ ਨੇ ਧਿਆਨ ਲਾ ਕੇ ਵਿਚਾਰ ਕਰਕੇ ਵੇਖਿਆ ਸੀ ਵੀ ਇਹ ਜਹਾਜ਼ ਖਿੰਡ ਗਿਆ,
ਭਾਵ ਉਹ ਖੰਡ ਮਿਲ ਹੈ ਪੁਨ ਸੋਈ।
ਉਹਨਾਂ ਕਿਹਾ ਸੀ ਵੀ ਇਹ ਟੁਕੜੇ ਟੁਕੜੇ ਹੋਇਆ ਜਹਾਜ਼ ਦਸਵੇਂ ਜਾਮੇ 'ਚ ਮੇਲਾਂਗੇ, ਇਕੱਠਾ ਕਰਾਂਗੇ।
ਹੋਏ ਅਸ ਪੁਰਖ ਮਿਲਾਵ ਜੋਈ,
ਐਸਾ ਪੁਰਖ ਹੋਵੇਗਾ ਤੇ ਮੇਰੇ ਮਨ 'ਚ ਵੀ ਜਗਿਆਸਾ ਸੀ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ, ਅੱਜ ਉਹ ਮੇਰੀ ਜਗਿਆਸਾ ਪੂਰਨ ਹੋ ਗਈ ਤੁਹਾਡੇ ਦਰਸ਼ਨ ਪਰਸ ਕੇ।
ਤਬ ਕੋ ਮੈਂ ਵਿਚਾਰ ਤੋ ਰਹਿਓ,
ਉਦੋਂ ਦੀ ਮੈਂ ਵਿਚਾਰ ਕਰਦਾ ਸੀ ਵੀ ਕਦੋਂ ਪੁਰਖ ਪ੍ਰਗਟ ਹੋਵੇ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ।
ਅਬ ਸੋ ਹੋਏ ਭਲੇ ਮੈਂ ਲਹਿਓ,
ਮਹਾਰਾਜ ਹੁਣ ਮੈਨੂੰ ਆਪ ਜੀ ਦੇ ਦਰਸ਼ਨ ਹੋ ਗਏ ਨੇ, ਹੁਣ ਮੈਂ ਬੇਫਿਕਰੀ ਨਾਲ ਆਪਣਾ ਇਹ ਸਰੀਰ ਤਿਆਗ ਸਕਦਾ ਹਾਂ।
ਦਰਸ਼ਨ ਦੇਖਤ ਪਈ ਪ੍ਰਤੀਤ,
ਆਪ ਜੀ ਦੇ ਦਰਸ਼ਨ ਕਰਕੇ ਮੇਰੇ ਮਨ 'ਚ ਪ੍ਰਤੀਤ ਹੋ ਗਈ ਹੈ, ਮੇਰੇ ਮਨ 'ਚ ਭਰੋਸਾ ਵੱਧ ਗਿਆ ਹੈ।
ਵਿਗੜੇ ਕਰੋ ਸੁਧਾਰਨ ਚੀਤ,
ਮਹਾਰਾਜ ਜਿਹੜੇ ਵਿਗੜੇ ਨੇ ਉਹਨਾਂ ਵਿਗੜਿਆਂ ਤਿਗੜਿਆਂ ਨੂੰ ਹੁਣ ਤੁਸੀਂ ਸੁਧਾਰੋਗੇ। ਇਸ਼ਾਰਾ ਸੀ ਮਸੰਦਾਂ ਵੱਲ ਵੀ ਜਿਹੜੇ ਮਸੰਦ ਵਿਗੜੇ ਹੋਏ ਆਪ ਉਦਰੀਆਂ ਕਰ ਰਹੇ ਨੇ, ਮਹਾਰਾਜ ਮੈਨੂੰ ਇਹ ਪ੍ਰਤੀਤ ਹੋ ਗਈ ਹੈ, ਹੁਣ ਉਹਨਾਂ ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਤੁਹਾਡੇ ਹੱਥ ਵਿੱਚ ਹੈ, ਤੁਸੀਂ ਉਹਨਾਂ ਨੂੰ ਸੁਧਾਰੋਗੇ। ਇਹ ਮੇਰੇ ਮਨ ਦੇ ਵਿੱਚ ਯਕੀਨ ਆ ਗਿਆ, ਭਰੋਸਾ ਆ ਗਿਆ, ਪਹਿਲਾਂ ਫਿਕਰ ਸੀ ਪਰ ਹੁਣ ਇਹ ਫਿਕਰ ਮੇਰੇ ਹਿਰਦੇ ਚੋਂ ਚਲਾ ਗਿਆ।
ਸੁਣ ਸ੍ਰੀ ਕਲਗੀਧਰ ਸਭ ਲਹਿਓ,
ਜਦੋਂ ਬਾਬਾ ਰਾਮ ਰਾਏ ਜੀ ਨੇ ਇਹ ਬੇਨਤੀ ਕੀਤੀ ਸੁਣ ਕੇ ਕਲਗੀਧਰ ਸਵਾਮੀ ਜੀ ਫਿਰ ਅੱਗੋਂ ਬੋਲੇ, ਪਾਤਸ਼ਾਹ ਨੇ ਬਚਨ ਕਹੇ, ਉਹ ਬਚਨ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ।